ਅਤੇ ਸਵੇਰ ਨੂੰ ਨਿਸ਼ਾਨ ਸਾਹਿਬ ਦੀ ਚੋਲਾ ਵਧਣ ਦੀ ਸੇਵਾ ਹੋਵੇਗੀ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਚ ਕੇ ਹਾਜ਼ਰੀਆਂ ਭਰਨ ਯਤਨ ਕਰਿਓ। ਆਓ ਹੁਣ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੁਣਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਖੀਬ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਅੱਜ ਖਾਲਸਾ ਜੀ ਦਾ ਸਿਰਜਣਾ ਦਿਵਸ ਔਰ ਵੈਸਾਖੀ ਦਾ ਜੋ ਪੁਰਬ ਹੈ ਇਸ ਸਬੰਧ ਵਿੱਚ ਹਜ਼ੂਰ ਦੇ ਇਸ ਅੰਮ੍ਰਿਤ ਦਰਬਾਰ ਵਿੱਚ ਆਪ ਜੀ ਢਾਡੀ ਗੁਰਸਿੱਖਾਂ ਪਾਸੋਂ ਅੰਮ੍ਰਿਤ ਸੰਚਾਰ ਦੀ ਜਿਹੜੀ ਸਾਖੀ ਹੈ, ਸਿਰ ਭੇਟ ਕਰਨ ਦੀ ਸਾਖੀ, ਉਸ ਤਵਾਰੀਖ ਨੂੰ, ਇਤਿਹਾਸ ਨੂੰ ਸਰਵਣ ਕਰ ਰਹੇ ਸੀ। ਆਓ, ਜਿਤਨੇ ਕੁ ਦਾਤਾਰ ਨੇ ਸੋਝੀ ਬਖਸ਼ੀ ਆਪ ਜੀ ਦੇ ਸਨਮੁਖ ਗੁਰਬਾਣੀ ਔਰ ਗੁਰੂ ਇਤਿਹਾਸ ਵਿੱਚੋਂ ਵਿਚਾਰਾਂ ਦੀ ਸਾਂਝ ਪਾ ਸਕਾਂ, ਜਿਤਨੇ ਆਪ ਜੀ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਪਿਆਰ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇਗੀ ਭਾਈ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਮੰਗਣ ਦੀ ਜਿਹੜੀ ਘਟਨਾ ਹੈ ਉਸ ਨੂੰ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਸਨ। ਮੈਂ ਥੋੜਾ ਜਿਹਾ ਬੇਨਤੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਔਰ ਖਾਲਸਾ ਜੀ ਦੀ ਰਹਿਤ ਵਿੱਚੋਂ ਕਰਨੀ ਚਾਹੁੰਦਾ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੀ ਜਿਹੜਾ ਹੈ ਉਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਜੀ ਦੀ ਰਹਿਤ ਵਿੱਚ ਖਾਲਸੇ ਦੀ ਜੀਵਨ ਜਾਂਚ ਵਿੱਚ ਬਖਸ਼ਿਸ਼ ਕੀਤੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਪੰਥ ਔਰ ਮਾਰਗ ਸ਼ਬਦ ਦੀ ਵਰਤੋਂ ਹਜ਼ੂਰ ਨੇ ਬਹੁਤ ਵਾਰ ਕੀਤੀ ਹੈ ਤੇ ਵੈਸਾਖੀ ਤੋਂ ਪਹਿਲਾਂ ਜਿਹੜੀ ਅੰਮ੍ਰਿਤ ਬਾਣੀ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਚ, ਉਸ ਵਿੱਚ ਵੀ ਅੰਨ ਮਤ ਤੋਂ ਵੱਖਰਾ ਇੱਕ ਨਿਆਰਾਪਨ ਹੈ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਕਰਦੀ ਹੈ। ਦੋਨਾਂ ਨੂੰ ਅਸੀਂ ਮਿਲਾ ਕੇ ਚੱਲਾਂਗੇ, ਗ੍ਰੰਥ ਔਰ ਪੰਥ। ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵੀ ਔਰ ਖਾਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਪਹਿਲੇ, ਕਿਉਂਕਿ ਅੱਜ ਗੁਰੂ ਕੇ ਕੀਰਤਨੀ ਹੋ ਸਕਦਾ ਇਹ ਵੀ ਵਾਰ ਦੀ ਪੌੜੀ ਸਰਵਣ ਕਰਾਣ ਕਿ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਦੂਸਰੇ ਭਾਈ ਗੁਰਦਾਸ ਸਾਹਿਬ ਜੀ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦੋ ਬਚਨ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਵਿੱਚੋਂ ਕੀਤੇ ਆ। ਇੱਕ ਤਾਂ ਉਹ ਸ਼ਬਦ ਵਰਤਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਰਾਜ ਸਥਾਪਿਤ ਕੀਤਾ ਉਸ ਦਾ ਜਿਹੜਾ ਸਿੱਕਾ ਸੀ ਉਹ ਸੱਚ ਨਾਮ ਸੀ। ਦੂਸਰਾ, ਉਹਨਾਂ ਨੇ ਸੱਚ ਨਾਮ ਦਾ ਸਿੱਕਾ ਚਲਾ ਕੇ ਇਸ ਪੰਥ ਨੂੰ ਨਿਆਰਾ ਕਰ ਦਿੱਤਾ। ਨਿਰਮਲ ਪੰਥ ਸ਼ਬਦ ਵਰਤਿਆ ਜਿਹਨੂੰ ਆਪਾਂ ਖਾਲਸਾ ਪੰਥ ਸ਼ਬਦ ਕਹਿ ਰਹੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਲਿਖਦੇ ਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹਨਾਂ ਨੇ ਪੰਥ ਨਾਲ ਸ਼ਬਦ ਨਿਰਮਲ ਵਰਤਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸੱਚ ਨਾਮ ਦਾ ਸਿੱਕਾ ਮਾਰਿਆ ਤੇ ਉਹਨਾਂ ਨੇ ਇਸ ਧਰਾ ਦੇ ਉੱਤੇ ਇੱਕ ਉਹ ਰਸਤਾ ਉਹ ਮਾਰਗ ਉਹ ਪੰਥ ਚਲਾਇਆ ਜਿਹੜਾ ਮੈਲ ਤੋਂ ਰਹਿਤ ਸੀ। ਉਹਦੇ ਲਈ ਸ਼ਬਦ ਉਹਨਾਂ ਨੇ ਨਿਰਮਲ ਪੰਥ ਵਰਤਿਆ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇੱਕ ਉਹਨਾਂ ਨੇ ਪੰਥ ਦੇ ਨਿਆਰੇਪਨ ਦਾ ਜ਼ਿਕਰ ਵੀ ਕੀਤਾ ਹੈ, ਉਹ ਵੀ ਮੈਂ ਆਪ ਨਾਲ ਇੱਕ ਪੌੜੀ ਸਾਂਝੀ ਜ਼ਰੂਰ ਕਰ ਦਿੰਦਾ ਬਾਣੀ ਚੋਂ। ਜਦੋਂ ਮਹਾਰਾਜ ਜੀ ਦੀ ਸਿੱਧਾਂ ਨਾਲ ਗੋਸ਼ਟ ਹੁੰਦੀ ਹੈ ਉਹ ਕਈ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਉਂਦੇ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਹਨਾਂ ਦੇ ਛਾਲ ਛਲਾਵੇ ਕਰਾਮਾਤ ਤੋਂ ਪ੍ਰਭਾਵ ਨਹੀਂ ਕਬੂਲਦੇ ਫਿਰ ਉਹ ਦ੍ਰਿਸ਼ਟ ਇੱਕ ਵਰਤਾਰਾ ਵਰਤਾਉਂਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਭਾਂਡਾ ਦਿੰਦੇ ਨੇ। ਇਹ ਮਤ ਸਮਝਿਓ ਵੀ ਖਾਲਸੇ ਜੀ ਦਾ ਦਿਨ ਹੈ ਤੇ ਆਪਾਂ ਸ਼ਬਦ ਗੁਰੂ ਨਾਨਕ ਸਾਹਿਬ ਦੇ ਸ਼ੁਰੂ ਕਰ ਲੈ। ਇਸ ਕਰਕੇ ਕਿ ਜਿਹੜੇ ਲੋਕ ਇਹ ਭਰਮ ਪਾਲਦੇ ਆ ਤੇ ਇਹ ਦੂਸ਼ਿਤ ਪ੍ਰਚਾਰ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਤੋਂ ਜਾਂ ਉਸ ਵਿਚਾਰਧਾਰਾ ਤੋਂ ਵੱਖਰਾ ਕੰਮ ਕਰ ਦਿੱਤਾ, ਬਸ ਇਹੀ ਬੇਨਤੀ ਮੈਂ ਕਰਨੀ ਚਾਹੁੰਦਾ। ਇਹ ਹੈ ਕੁਫਰ। ਵੈਸੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਨੇ ਇੱਕ ਬਰਤਨ ਦਿੱਤਾ ਤੇ ਨਾਲ ਸ਼ਬਦ ਬਾਬਾ ਜੀ ਲਈ ਗੁਰੂ ਨਾਨਕ ਨੇ ਵਰਤਿਆ, ਇਹ ਸ਼ਬਦ ਵਰਤਿਆ ਬਾਲਕੇ ਬਾਲਕੇ ਦਰ ਤੇ ਬੱਚੇ। ਉਹ ਸਾਹਮਣੇ ਪਹਾੜੀ ਦੇ ਉੱਪਰ ਪਾਣੀ ਹੈ ਨਿਰਮਲ, ਤੂੰ ਪਾਣੀ ਲੈ ਕੇ ਆ। ਮਹਾਰਾਜ ਉੱਥੇ ਪਾਣੀ ਲੈਣ ਜਾਂਦੇ ਆ ਪਰ ਉੱਥੇ ਪਾਣੀ ਹੈ ਨਹੀਂ, ਪਾਣੀ ਦੀ ਥਾਂ ਤੇ ਉੱਥੇ ਵਰਤਾਰਾ ਮਾਇਆ ਦਾ ਵਰਤਾਇਆ, ਚਮਕਦੇ ਹੋਏ ਹੀਰੇ ਮੋਤੀ ਪੱਥਰ ਸਨ ਕੀਮਤੀ, ਪਰ ਮਹਾਰਾਜ ਖਾਲੀ ਬਰਤਨ ਲੈ ਕੇ ਵਾਪਸ ਆ ਗਏ। ਨਾਥ ਪੁੱਛਦਾ ਹੈ ਕਿ ਤੁਸੀਂ ਖਾਲੀ ਭਾਂਡਾ ਲੈ ਕੇ ਆਏ, ਪਾਣੀ ਕਿਉਂ ਨਹੀਂ ਲੈ ਕੇ ਆਏ? ਤੇ ਮਹਾਰਾਜ ਕਹਿੰਦੇ ਨੇ ਉੱਥੇ ਪਾਣੀ ਹੈ ਹੀ ਨਹੀਂ। ਉਹ ਕਹਿੰਦੇ ਨੇ ਜੇ ਪਾਣੀ ਨਹੀਂ ਤਾਂ ਕੀ ਸੀ? ਇਹਦਾ ਮਤਲਬ ਉਹ ਪੁੱਛਣਾ ਚਾਹੁੰਦੇ ਨੇ ਕਿ ਇਹਨਾਂ ਦੀ ਸੁਰਤ ਵਿੱਚ ਉਸ ਚਮਕਦੇ ਹੋਏ ਹੀਰੇ ਮੋਤੀ ਪੱਥਰ ਨੇ ਕੋਈ ਪ੍ਰਭਾਵ ਪਾਇਆ ਹੈ? ਪੁੱਛਦੇ ਨੇ ਫਿਰ ਕੀ ਸੀ? ਮਹਾਰਾਜ ਕਹਿੰਦੇ ਆ ਮੇਰਾ ਸੰਬੰਧ ਸਿਰ ਪਾਣੀ ਨਾਲ ਸੀ, ਪਾਣੀ ਉੱਥੇ ਨਹੀਂ। ਉੱਥੇ ਫਿਰ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਕਿਰਪਾ ਨਾਲ ਸਿੱਧਾਂ ਦੇ ਪੰਥ ਤੋਂ ਆਪਣੇ ਪੰਥ ਨੂੰ ਨਿਆਰਿਆਂ ਕਰ ਦਿੱਤਾ। ਮੈਂ ਦੋ ਸ਼ਬਦ ਵਰਤਣ ਲੱਗਾ, ਇੱਕ ਨਿਰਮਲ ਪੰਥ, ਇੱਕ ਨਿਆਰਾ ਪੰਥ। ਵੱਖਰਾ ਸ਼ਬਦ ਹੋਰ ਤਰ੍ਹਾਂ ਦਾ ਪ੍ਰਤੀਤ ਹੁੰਦਾ ਹੈ। ਪਹਿਲਾਂ ਭਾਈ ਸਾਹਿਬ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦੂਸਰਾ ਬਚਨ ਭਾਈ ਸਾਹਿਬ ਲਿਖਦੇ ਆ ਸਿੱਧੀ ਮਨੇ ਵਿਚਾਰਿਆ ਦਰਸ਼ਨ ਕਿਵੇਂ ਇਹ ਲੇਵੈ ਬਾਲਾ। ਇੱਥੇ ਦਰਸ਼ਨ ਦਾ ਅਰਥ ਫਿਲੋਸਫੀ ਕਰੋ ਜਾਂ ਸਿਧਾਂਤ ਕਰੋ ਕਿ ਇਹ ਬਾਲਕਾ ਸਾਡੀ ਤਲੀਮ ਨੂੰ ਕਿਵੇਂ ਲਏਗਾ, ਸਾਡੇ ਪਿੱਛੇ ਕਿਵੇਂ ਲੱਗੇ, ਦਰਸ਼ਨ ਕਿਵੇਂ ਇਹ ਲੇਵੈ ਬਾਲਾ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਉੱਥੇ ਸ਼ਬਦ ਵਰਦੇ ਨੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ। ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵੇਖਰ ਲਾਲਾ। ਭਾਈ ਸਾਹਿਬ ਅੱਗੇ ਲਿਖਦੇ ਆ ਸਤਿਗੁਰ ਅਗੰਮ ਆਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਅਗਲੀ ਸਤਰ ਹੈ ਫਿਰ ਆਇਆ ਗੁਰ। ਇੱਥੇ ਵਿਸ਼ਰਾਮ ਹੈ। ਜੇ ਗੁਰ ਸ਼ਬਦ ਨੂੰ ਨਾਥ ਨਾਲ ਜੋੜਾਂਗੇ ਨਾ ਤੇ ਫਿਰ ਨਾਥ ਗੁਰੂ ਬਣ ਜਾਏਗਾ। ਇੱਥੇ ਗੁਰ ਦਾ ਅਰਥ ਭਾਈ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਜੀ। ਫਿਰ ਆਇਆ ਗੁਰ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਵਾਪਸ ਆ ਗਏ। ਨਾਥ ਜੀ ਇਹ ਸੰਬੋਧਕੀ ਪਤਾ ਬਣ ਗਿਆ ਕਿ ਜੋਗੀ ਜੀ ਨਾਥ ਜੀ ਪਾਣੀ ਠਿਓੜ ਨਹੀਂ ਉਸ ਤਾਲਾ, ਉਸ ਤਾਲ ਦੇ ਉੱਤੇ ਪਾਣੀ ਹੈ ਹੀ ਨਹੀਂ। ਤੇ ਭਾਈ ਸਾਹਿਬ ਨੇ ਅਗਲੀ ਜਿਹੜੀ ਸਤਰ ਵਰਤੀ ਹੈ ਇਤਿਹਾਸ, ਬਿਲਕੁਲ ਇਤਿਹਾਸ ਦੀ ਸਾਖੀ ਵਾਪਰੀ ਘਟਨਾ ਭਾਈ ਸਾਹਿਬ ਦੀ ਰਚਨਾ ਵਿੱਚੋਂ ਹੈ ਕਿ ਜਦੋਂ ਪੁੱਛਦੇ ਨੇ ਹੋਰ ਕੀ, ਕਹਿੰਦੇ ਨੇ ਬਾਬੇ ਜਿਹਨੇ ਸ਼ਬਦ ਵਰਤੇ ਫਿਰ ਆਇਆ ਗੁਰ ਨਾਥ ਜੀ ਪਾਣੀ ਠਿਓੜ ਨਹੀਂ ਉਸ ਤਾਲਾ। ਅੱਗੇ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਇਹ ਸ਼ਬਦ ਸੁਣਿਓ, ਇੱਕ ਨਿਰਮਲ ਪੰਥ, ਇੱਕ ਨਿਰਾਲਾ ਪੰਥ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਂ ਬਾਣੀ ਪੜ੍ਹਦੇ ਹਾਂ, ਮਹਾਰਾਜ ਜੀ ਦਾ ਇੱਕ ਬਚਨ, ਉਸ ਵਿੱਚ ਇੱਕ ਬਚਨ ਹੁੰਦਾ ਪਚਿੱਤਰ ਨਾਟਕ ਵਿੱਚ ਅਕਾਲ ਪੁਰਖ ਵਾਚ। ਜਦੋਂ ਆਪਾਂ ਪਾਠ ਕਰਾਂਗੇ ਅਕਾਲ ਪੁਰਖ ਵਾਚ, ਆਹ ਜਦੋਂ ਬਚਨ ਪੜ੍ਹਨੇ ਆ ਕਿ ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕਹਿ ਇਹ ਲੋਕ ਪਠਾਇਓ। ਉੱਥੇ ਵਿੱਚ ਜਿਹੜਾ ਬਚਨ ਪੂਰੇ ਅਵਤਾਰਾਂ ਦਾ ਜ਼ਿਕਰ ਕੀਤਾ, ਉਸ ਵਿੱਚ ਅਕਾਲ ਪੁਰਖ ਵਾਚ ਹੈ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਆਪਣਾ ਪੁੱਤਰ ਬਣਾਇਆ। ਅਗਲਾ ਸ਼ਬਦ ਉੱਥੇ ਜਿਹੜਾ ਵਰਤਿਆ ਗਿਆ ਉਹ ਸਿਰਜਣ ਦੀ ਥਾਂ ਤੇ ਪ੍ਰਚਾਰਨ ਵਰਤਿਆ ਗਿਆ ਹੈ। ਫਿਰ ਬੇਨਤੀ ਸੁਣਿਓ, ਨਿਆਰਾਪਨ ਨਿਰਾਲਾਪਨ ਇਹ ਪਹਿਲੀ ਜੋ ਪਹਿਲੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ। ਉੱਥੇ ਬਚਨ ਹੈ ਮੈਂ ਆਪਣਾ ਸੁੱਤ ਤੋਏ ਨਿਵਾਜਾ ਪੰਥ ਪਰਚੁਰ ਕਰਬੇ ਕੋ ਸਾਜਾ, ਪੰਥ ਦਾ ਪ੍ਰਚਾਰ ਕਰਨ ਲਈ ਤੁਹਾਨੂੰ ਸਾਜਿਆ ਹੈ। ਇਹਦਾ ਮਤਲਬ ਕਿਹੜਾ ਪੰਥ ਸੀ ਜੀ? ਉਹ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ। ਮੈਂ ਥੋੜੀਆਂ ਜਿਹੀਆਂ ਹੋਰ ਬੇਨਤੀਆਂ ਕਰਾਂਗਾ ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਛੱਡ ਕੇ ਖਾਲਸਾ ਜੀ ਦੀ ਵਿਆਖਿਆ ਕਰੋਗੇ ਤੇ ਇਹ ਮੁਕੰਮਲਤਾ ਨਹੀਂ ਹੋਵੇਗੀ। ਇਹ ਜੇ ਸਿਰਫ ਬਾਹਰ ਮੁਖੀ ਆਪਾਂ ਕਰਾਂਗੇ ਵੀ ਜੰਗ ਯੁੱਧ ਲਈ ਲੜਨੀ, ਮਹਾਰਾਜ ਨੇ ਬਖਸ਼ਿਸ਼ ਕੀਤੀ 14 ਜੰਗਾਂ ਹਜ਼ੂਰ ਨੇ ਲੰਘੀਆਂ। ਹਾਲਾਂਕਿ ਖਾਲਸਾ ਜੀ ਦੀ ਸਿਰਜਣਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਾਂ ਲੜ ਚੁੱਕੇ ਆ। ਭੰਗਾਣੀ ਦਾ ਯੁੱਧ ਮਹਾਰਾਜ ਨੇ 1688 ਨੂੰ ਲੜਿਆ ਜੀ, ਤੇ ਖਾਲਸਾ ਜੀ ਦੀ ਸਿਰਜਣਾ ਜਿਹੜੀ ਏ ਉਹ 30 ਮਾਰਚ 1699 ਨੂੰ ਹੋਈ ਹੈ। ਉਸ ਦਿਨ 30 ਮਾਰਚ ਸੀ। ਥੋੜੀ ਜਿਹੀ ਬੈਠੀ ਮੇਰੇ ਮਨ ਚ ਤੇ ਖਿਆਲ ਆਇਆ ਇਹ ਕਿ ਗੁਰੂ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਕਿ ਪੰਥ ਪਰਚੁਰ ਕਰਬੇ ਕੋ ਸਾਜਾ, ਤੇ ਅੱਗੇ ਫਿਰ ਸ਼ਬਦ ਹੁੰਦਾ ਕਬਿਓ ਬਾਚ। ਕਹਿਣ ਲੱਗੇ ਠਾਠ ਭਇਓ ਮੈਂ ਜੋਰ ਕਰ, ਠਾਠ ਦਰ ਤੇ ਮੈਂ ਖੜਾ ਹੋ ਗਿਆ, ਦੋਨੋਂ ਹੱਥ ਆਪਣੇ ਜੋੜ ਲਏ ਤੇ ਸਿਰ ਝੁਕਾ ਕੇ ਮੈਂ ਇਹ ਬੇਨਤੀ ਕੀਤੀ, ਠਾਠ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਾਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਮੈਂ ਪ੍ਰਚਾਰ ਕਰਾਂਗਾ ਪੰਥ ਦਾ, ਪਰ ਜਦੋਂ ਤੁਸੀਂ ਕਿਰਪਾ ਕਰੋ ਆਪ ਸਹਾਇਤਾ ਕਰੋਗੇ ਤਾਂ ਹੀ ਪੰਥ ਚੱਲੇਗਾ। ਇਹੀ ਕਾਰਨ ਖਾਲਸਾ ਜੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਅੱਜ ਦੇ ਦਿਨ ਅੰਮ੍ਰਿਤ ਦੀ ਦਾਤ ਦਿੱਤੀ, ਜਿਹੜਾ ਸੰਬੋਧ ਕੀ ਬੋਲਾ ਗੁਰੂ ਨੇ ਦਿੱਤਾ ਉਸ ਬੋਲੇ ਵਿੱਚ ਆਪਣਾ ਜ਼ਿਕਰ ਨਾ ਕਰਕੇ ਖਾਲਸੇ ਦਾ ਫਤਿਹ ਦਾ ਤੇ ਸਿੱਧਾ ਵਾਹਿਗੁਰੂ ਦਾ ਜ਼ਿਕਰ ਕੀਤਾ। ਫਿਰ ਬੇਨਤੀ, ਸੰਬੋਧ ਕੀ ਬੋਲਾ ਜੀ? ਸਾਡਾ ਇੱਕ ਜਕਾਰਾ ਹੈ, ਇੱਕ ਸੰਬੋਧ ਕੀ ਬੋਲਾ ਹੈ, ਨਾਰਾ ਕੋਈ ਨਹੀਂ।
ਕਈ ਵਾਰੀ ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਨਾਰਾ ਬੁਲੰਦ ਕਰੋ, ਉੱਥੇ ਤਾਂ ਸ਼ਬਦ ਹੈ ਜਾਂ ਜੈਕਾਰਾ ਤੇ ਜਾਂ ਫਤਿਹ ਸੰਬੋਧ ਕੀ ਬੋਲਾ। ਤੇ ਤੁਸੀਂ ਦੇਖੋ ਉਸ ਫਤਿਹ ਚ ਅਸੀਂ ਸਾਰੇ ਬੁਲਾਨੇ ਆ। ਅੱਜ ਜਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ, ਉਸ ਵਕਤ ਜਿਹਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਣੀ ਹੈ, ਉਹ ਤਕਰੀਬਨ 17 ਵਾਰੀ ਆਪਣੀ ਰਸਨਾ ਤੋਂ ਫਤਿਹ ਗਜਾਂਦਾ ਹੈ। ਅੰਮ੍ਰਿਤ ਸੰਚਾਰ ਵੇਲੇ ਜਦੋਂ ਸਿੰਘ ਪੰਜਾਂ ਚ ਗੁਰੂ ਜੀ ਵਰਦਨ, ਮੈਂ ਅੱਗੇ ਬੇਨਤੀ ਕਰਨੀ ਹੈ, ਪੰਜ ਕੇਵਲ ਗਿਣਤੀ ਨਹੀਂ, ਪੰਜ ਕੇਵਲ ਵੱਖ ਵੱਖ ਸਰੀਰਾਂ ਦਾ ਨਾਂ ਨਹੀਂ, ਇਹਨਾਂ ਪੰਜਾਂ ਵਿੱਚ ਇੱਕ ਵਰਦ ਹੈ, ਉਹ ਵਰਦ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਪੰਜ ਪ੍ਰਵਾਨ ਨੇ। ਫਿਰ ਬੇਨਤੀ ਸੁਣੋ, ਉਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਧਿਆਨ ਨਾਲ ਅਸੀਂ ਬਚੀਏ। ਹੁਣ ਫਤਿਹ ਅਸੀਂ ਬੁਲਾਨੇ ਆ, ਜਦੋਂ ਫਤਿਹ ਅਸੀਂ ਗਜਾਨੇ ਆ, ਤੇ ਦਾਸ ਅਕਸਰ ਕਹਿੰਦਾ ਫਤਿਹ ਵਿੱਚ ਦੋ ਚੀਜ਼ਾਂ ਨੇ, ਇੱਕ ਚੀਜ਼ ਹੈ ਕਿ ਵਾਹਿਗੁਰੂ ਦਾ ਸਿਮਰਨ, ਤੇ ਦੂਜਾ ਫਤਿਹ ਵਿੱਚ ਹੈ ਸਿਮਰਨ, ਇਹ ਸਮਰਪਣ। ਫਿਰ ਸੁਣੋ, ਅਸੀਂ ਸਿੱਧੀਆਂ ਜੋ ਕਿ ਵੀ ਤੁਹਾਡੀ ਫਤਿਹ ਕੀ ਹੈ, ਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੋ ਗੱਲਾਂ ਤੇ ਜ਼ੋਰ ਦਿੰਦੀ ਪਈ ਏ, ਇੱਕ ਪਰਮਾਤਮਾ ਦਾ ਨਾਮ ਨਾ ਭੁੱਲੇ, ਤੇ ਦੂਜੀ ਬੰਦੇ ਦੇ ਅੰਦਰੋਂ ਹਉਮੈ ਦੇ ਫੁਰਨੇ ਕਦੀ ਨਾ ਫੁੱਟਣ। ਇਹੀ ਹੈ ਨਾ ਜੀ, ਹਉਮੈ ਦਾ ਵਿਨਾਸ਼ ਹੋ ਜਾਏ, ਸਮਰਪਣ ਹੈ ਹਉਮੈ ਮਰੇ ਤੇ, ਤੇ ਨਾਲ ਸਿਮਰਨ। ਤੇ ਫਤਿਹ ਵਿੱਚ ਗੁਰਦੇਵ ਨੇ ਦੋਨੋਂ ਚੀਜ਼ਾਂ ਦੇ ਦਿੱਤੀਆਂ। ਜਦੋਂ ਆਪਾਂ ਕਹਿੰਦੇ ਹਾਂ ਵਾਹਿਗੁਰੂ ਜੀ, ਉਦੋਂ ਸਿਮਰਨ ਹੈ। ਜਦੋਂ ਕਹਿੰਦੇ ਹਾਂ ਕਾਂ ਖਾਲਸਾ ਜਿਹੜਾ ਗੁਰਮੁਖੋ, ਇਹ ਸਮਰਪਣ ਹੈ। ਦੇਖੋ ਇਹ ਚ ਗੁਰੂ ਗੋਬਿੰਦ ਸਿੰਘ ਨੇ ਆਪਣਾ ਜ਼ਿਕਰ ਕੀਤਾ, ਵਾਹਿਗੁਰੂ ਜੀ ਇਹ ਸਿਮਰਨ ਹੈ, ਕਾਂ ਖਾਲਸਾ ਇਹ ਸਮਰਪਣ ਹੈ, ਫਿਰ ਵਾਹਿਗੁਰੂ ਜੀ ਫਿਰ ਸਿਮਰਨ ਹੈ, ਕੀ ਫਤਿਹ ਜਿਹੜੀ ਇਹ ਫਿਰ ਸਮਰਪਣ ਹੈ। ਖਾਲਸਾ ਵਾਹਿਗੁਰੂ ਜੀ ਦਾ ਹੈ, ਤੇ ਖਾਲਸੇ ਦੀ ਹਰ ਕਾਮਯਾਬੀ, ਮੈਂ ਇਸ ਕਰਕੇ ਕਹਿਣ ਲੱਗਾ ਵੀ ਦੇਖੋ ਗੁਰੂ ਜੀ ਨੇ ਖਾਲਸੇ ਵਿੱਚ ਉਹ ਰੁਖਾਨੀਅਤ ਦੀ ਬਖਸ਼ਿਸ਼ ਕਰ ਦਿੱਤੀ, ਉਹ ਇੰਨੀ ਵੱਡੀ ਸ਼ਕਤੀ ਭਰ ਦਿੱਤੀ ਕਿ ਇਹਦੀ ਹਰ ਫਤਿਹਯਾਬੀ ਜਿਹੜੀ ਏ ਉਹਨੂੰ ਨਿੱਜੀ ਥਾਂ ਜੋੜਨ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਨਾਲ ਜੋੜ ਕੇ ਰੱਖ ਦਿੱਤਾ। ਖਾਲਸਾ ਵਾਹਿਗੁਰੂ ਜੀ ਕਾ ਹੈ, ਫਤਿਹ ਵਾਹਿਗੁਰੂ ਜੀ ਕੀ। ਫਿਰ ਅੱਗੇ ਚੱਲਣਾ ਥੋੜਾ ਜਿਹਾ, ਦੇਖੋ ਇੱਥੇ ਸ਼ਬਦ ਆਇਆ ਪੰਥ, ਵੀ ਨਿਰਮਲ ਪੰਥ, ਅਸੀਂ ਸ਼ਬਦ ਵਰਤਿਆ ਨਿਆਰਾ ਪੰਥ। ਚਲੋ ਇੱਕ ਅਸੀਂ ਹੋਰ ਸ਼ਬਦ ਪੜ੍ਹ ਲਈਏ ਗੁਰੂ ਗ੍ਰੰਥ ਸਾਹਿਬ ਚੋਂ, ਉਸ ਵਕਤ ਵੀ ਇਸ ਪੰਥ ਦਾ ਜ਼ਿਕਰ ਕੀਤਾ ਗਿਆ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੋਹੀ ਰਾਗ ਵਿੱਚ ਜਿਹਦਾ ਸਿਰਲੇਖ ਹੈ ਗੁਣਵੰਤੀ। ਇਹ ਤਿੰਨੇ ਸ਼ਬਦ ਇਕੱਠੇ ਆਉਂਦੇ ਨੇ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਤੇ ਦਾਸ ਪਿੱਛੇ ਜੀ ਵੀ ਕਹਿ, ਹੁਣੇ ਮੈਂ ਕਥਾ ਕਰਕੇ ਆਇਆ, ਉੱਥੇ ਵਿਆਹ ਦਾ ਸੀ ਪ੍ਰੋਗਰਾਮ ਕੁੜਮਾਈ ਦਾ। ਚਲੋ ਸ਼ਗਨ ਮੈਂ ਉੱਥੇ ਬੇਨਤੀ ਕੀਤੀ ਸੀ, ਸ਼ਗਨ ਸਾਰੇ ਵਰਤਨੇ ਸ਼ਬਦ, ਪਰ ਉਂਝ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਹੈ ਉਹ ਕੁੜਮਾਈ ਹੈ। ਤੇ ਕੁੜਮਾਈ ਦਾ ਲਫ਼ਜ਼ੀ ਅਰਥ ਹੈ ਕਿ ਕੁਟੰਬ ਦੇ ਵਿੱਚ ਮਿਲਾ ਲੈਣਾ, ਕੁੜਮਾਈ ਦਾ ਅਰਥ ਹੈ ਪਰਿਵਾਰ ਵਿੱਚ ਮਿਲਾ ਲੈਣਾ। ਪਰ ਉੱਥੇ ਮਹਾਰਾਜ ਨੇ ਰੂਹਾਨੀ ਕੁਮੜ ਕੁੜਮਾਈ ਦਾ ਜ਼ਿਕਰ ਕੀਤਾ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਹੁਣ ਗੁਣਵੰਤੀ ਜਿਹੜਾ ਸ਼ਬਦ ਹੈ, ਉਸ ਸ਼ਬਦ ਵਿੱਚ ਆਪ ਮਹਾਰਾਜ ਜਗਿਆਸੂ ਬਣ ਕੇ ਸਵਾਲ ਕਰਦੇ ਆ ਤੇ ਆਪ ਹੀ ਉੱਤਰ ਕਰ ਦਿੰਦੇ ਆ। ਆਪ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਰੋਜ਼ ਪੜਨ ਵਾਲੇ ਹੋ, ਤੇ ਇਹ ਮੈਂ ਤਕਰੀਬਨ ਆਪਣੀ ਸਤਿਗੁਰੂ ਦੀ ਕਿਰਪਾ ਨਾਲ ਵਿਚਾਰ ਵਿੱਚ ਹਰ ਥਾਂ ਤੇ ਕਹਿਣਾ ਪਿਆ। ਇੱਥੇ ਤਾਂ ਕਈ ਸਾਲ ਹੋ ਗਏ, ਦਾਸ ਨੂੰ 1996 ਤੋਂ ਲੱਗਾ ਮੈਂ। ਮੈਂ ਇੱਕ ਬੇਨਤੀ ਕਹਿਣਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ, ਚਲੋ ਰਿਪੀਟ ਹੋਣ ਲੱਗੀ ਗੱਲ, ਆਮ ਪਾਠੀ ਗੁਰਸਿੱਖ ਸ਼ੁੱਧ ਪਾਠ ਕਰਨ ਵਾਲਾ ਬੋਲ ਕੇ ਪਾਠ ਕਰਦਾ ਹੈ ਨਾ, ਤੇ ਉਹ 2 ਘੰਟਿਆਂ ਦੇ ਵਿੱਚ 60 ਅੰਗ ਪਾਠ ਕਰ ਲੈਂਦਾ ਹੈ ਬੋਲ ਕੇ। ਕਈਆਂ ਦਾ ਅਭਿਆਸ ਬਹੁਤ ਜ਼ਿਆਦਾ ਹੁੰਦਾ ਜੀ, ਜੇ ਮੰਨ ਲਓ ਆਪਾਂ ਬੋਲ ਕੇ ਕਰੀਏ 60 ਅੰਗ 2 ਘੰਟਿਆਂ ਚ, 1 ਘੰਟੇ ਚ 30 ਅੰਗ ਹੋ ਗਏ ਨਾ ਜੀ, 2 ਮਿੰਟ ਵਿੱਚ 1 ਅੰਗ ਹੋਇਆ। ਤੇ ਮੈਂ ਇੱਕ ਬੇਨਤੀ ਕੀਤੀ ਸੀ ਜਿਸ ਬੰਦੇ ਕੋਲ, ਕਹਿੰਦਾ ਮੇਰੇ ਕੋਈ ਟਾਈਮ ਨਹੀਂ, ਸਿਰਫ 8 ਮਿੰਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਜ਼ ਦੇ 4 ਅੰਗ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈ, ਇੱਕ ਪੂਰੇ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ। ਜੇ ਆਪਾਂ 4 ਅੰਗ ਕਰਾਂਗੇ 365 ਦਿਨ ਨੇ, ਤੇ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ। ਹੁਣ ਉਹ ਜਿਹੜਾ ਸ਼ਬਦ ਹੈ ਸੋਈ ਰਾਗ ਚ ਗੁਣਵੰਤੀ, ਉਹ ਅਸਲ ਚ ਜਗਿਆਸੂ ਦਾ ਪ੍ਰਸ਼ਨ ਹੈ ਤੇ ਗੁਰੂ ਜੀ ਦਾ ਉੱਤਰ ਹੈ। ਉਸ ਵਿੱਚ ਪ੍ਰਸ਼ਨ ਹੈ ਕਿ ਗੁਰੂ ਕਿਵੇਂ ਮਿਲੇਗਾ, ਮੇਰਾ ਮਨ ਕਿਵੇਂ ਟਿਕੇਗਾ, ਸਿੱਖਾ ਜਿਸ ਅਵਸਥਾ ਵਿੱਚ ਤੇਰੀ ਸੁਰਤ ਵਿਚਰਦੀ ਪਈ ਏ ਕਿ ਮੈਨੂੰ ਉਹ ਅਵਸਥਾ ਨਸੀਬ ਹੋ ਸਕੇਗੀ।
ਉੱਥੇ ਮਹਾਰਾਜ ਨੇ ਪੰਥ ਦਾ ਜ਼ਿਕਰ ਕੀਤਾ ਹੈ, ਸੁਣਿਓ ਇਸ ਗੱਲ ਨੂੰ,
ਉੱਥੇ ਮਾਰਗ ਦਾ ਜ਼ਿਕਰ ਕੀਤਾ ਹੈ। ਇਹ ਪਵਿੱਤਰ ਸ਼ਬਦ ਹੈ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ
ਪਾਏ ਜੀਓ, ਤੇ ਉਸ ਵਕਤ ਪੈਰਾਂ ਚ ਮੱਥਾ ਟੇਕਿਆ ਜਾਂਦਾ ਸੀ। ਇਹ ਉਪਰਾ ਜਿਹਾ ਲੱਗੇਗਾ ਸ਼ਬਦ।
ਦਸ਼ਮੇਸ਼ ਪਿਤਾ ਜੀ ਨੇ ਫਤਿਹ ਦੀ ਦਾਤ ਦਿੱਤੀ। ਉਂਝ ਭਾਈ ਸਾਹਿਬ ਕਹਿੰਦੇ ਨੇ ਕਿ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰੰਬ ਦਾ ਪੈਰਾਂ ਉਪਰ ਸੀਸ ਨਵਾਇਆ। ਉੱਥੇ ਸਿੱਖ ਬੇਨਤੀ ਕਰਦਾ ਹੈ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾ, ਬਿਰਥਾ ਦਾ ਅਰਥ ਵੇਦਨਾ, ਮੇਰੇ ਅੰਦਰ ਦੀ ਪੀੜਾ। ਤੇ ਵੈਸੇ ਬਿਰਥਾ ਦਾ ਅਰਥ ਇਹ ਵੀ ਪਿਛਲੇ ਦਿਨੀ ਦਾਸ ਨੇ ਕੀਤਾ ਕਿ ਜਿੱਥੇ ਬੰਦੇ ਦੀ ਕੋਈ ਸ਼ਕਤੀ ਕੰਮ ਹੀ ਨਾ ਕਰੇ, ਉਂਝ ਬਿਰਥਾ ਦਾ ਅਰਥ ਵੇਸਟ ਵੀ ਹੈ, ਜਨਮ ਬਿਰਥਾ ਜਾਂ ਤਰੰਗ ਮਾਇਆ ਕੇ। ਇੱਥੇ ਬਿਰਥਾ ਦਾ ਅਰਥ ਵਿਅਰਥ ਨਹੀਂ, ਇੱਥੇ ਬਿਰਥਾ ਦਾ ਅਰਥ ਅੰਦਰ ਦੀ ਵੇਦਨਾ। ਮਹਾਰਾਜ ਕਹਿੰਦੇ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸ਼ਰਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੂ ਡੇਵ ਸਾਂ, ਮੈਂ ਮਾਰਗ ਦੇਹੋ ਮੈਨੂੰ ਨਿਰਮਲ ਪੰਥ ਦੱਸ ਕਾਂ ਬਾਬੇ ਨਾਨਕ ਵਾਲਾ। ਮੈਂ ਤਾਂ ਸ਼ਬਦ ਵਰਤਿਆ ਵੀ ਇਸ ਨੂੰ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਾਂਗੇ। ਜਾਦੂ ਨਾਥ ਸਰਕਾਰ ਨੇ ਗੱਲ ਕਹੀ ਸੀ, ਉਹ ਕਹਿੰਦਾ ਜਿਸ ਦਿਨ ਖਾਲਸਾ ਜੀ ਦੀ ਸਿਰਜਣਾ ਕੀਤੀ ਗਈ, ਗੁਰੂ ਨਾਨਕ ਸਾਹਿਬ ਨੇ ਜਿਹੜਾ ਫੌਲਾਦ, ਜਿਹੜਾ ਐਰਨ, ਜਿਹੜਾ ਲੋਹਾ ਆਪ ਇਕੱਠਾ ਕੀਤਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਲੋਹੇ ਦੀ ਸ਼ਮਸ਼ੀਰ ਬਣਾ ਕੇ ਸਾਰੀ ਕੌਮ ਨੂੰ ਵੰਗਾਰ ਕੇ ਪੰਜ ਸਿਰਾਂ ਦੀ ਮੰਗ ਕੀਤੀ ਸੀ। ਹੁਣ ਆਪਾਂ ਕਹਾਂਗੇ ਜੀ ਮਹਾਰਾਜ ਨੇ ਲੋਹਾ ਕਦੋਂ ਰੱਖਿਆ, ਬਾਬਾ ਦੇ ਹੱਥ ਵਿੱਚ ਤਾਂ ਸੋਟਾ ਸੀ। ਉਹਦਾ ਅੰਤਰੀ ਮਤਲਬ ਇਹ ਸੀ ਕਿ ਭਾਈ ਸਿੱਖੋ, ਜੋ ਕੁਝ ਵੈਸਾਖੀ ਵਾਲੇ ਦਿਨ ਗੁਰਦੇਵ ਨੇ ਵਰਤਾਰਾ ਵਰਤਾਇਆ, ਉਸ ਦਾ ਸਾਰੀ ਬੁਨਿਆਦ ਤੇ ਸਾਰਾ ਪਿਛੋਕੜ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ। ਉਹਨੇ ਕਿਹਾ ਫੌਲਾਦ, ਇਸ ਦੂਜਾ ਸ਼ਬਦ ਉਹਨੇ ਵਰਤਿਆ। ਉਹ ਕਹਿੰਦਾ ਵੈਸਾਖੀ ਵਾਲੇ ਦਿਨ, ਤੇ ਇਹ ਵੀ ਸ਼ਬਦ ਮੈਂ ਚਲੋ ਜਿੰਨਾ ਕੁ ਪਾਠ ਕਰਦੇ ਆ ਸਮਝ ਪਈ, ਦਾਵਾ ਨਹੀਂ। ਉਹ ਇਹ ਸਟੋਕਟਨ ਵੀ ਕਿਹਾ ਸੀ, ਬਜ਼ੁਰਗ ਬੈਠੇ ਨੇ ਮੇਰੇ ਸਰਦਾਰ ਜੋਗਿੰਦਰ ਸਿੰਘ ਜੀ, ਉੱਥੇ ਵੀ ਕਿਹਾ ਅਸੀਂ ਸਾਰੇ ਵਾਹਵੇ ਨੂੰ ਸਿਹਾਰੀ ਲਾ ਕੇ ਬੋਲਦੇ ਹਾਂ ਵਿਸਾਖੀ, ਪਰ ਗੁਰੂ ਗ੍ਰੰਥ ਸਾਹਿਬ ਚ ਵੈਸਾਖੀ ਹੈ, ਵਾਹਵੇ ਤੇ ਦੁਲਾਵਾਂ ਲੱਗੀਆਂ ਨੇ। ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨਮਾਨਾ। ਹੁਣ ਅਸੀਂ ਬਾਰਾਂ ਮਾਹ ਪੜਾਂਗੇ, ਉਹਦੇ ਵਿੱਚ ਮਹਾਰਾਜ ਨੇ ਜਿਹੜਾ ਮਾਹ ਚ ਸ਼ਬਦ ਵਰਤਿਆ ਉਹ ਵੀ ਵੈਸਾਖ, ਵਿਸਾਖ ਨਹੀਂ ਵਰਤਿਆ। ਵੈਸਾਖ ਧੀਰਨ ਕੋ ਵਾਢੀਆ ਜਿੰਨਾ ਪ੍ਰੇਮ ਵਿਸ਼ੋ, ਵੈਸਾਖ ਸੁਹਾਵਾ ਤਾਂ ਲੱਗੇ ਜਨ ਸੰਤ ਭੇਟੈ ਖਰਸੋਏ। ਉੱਥੇ ਸ਼ਬਦ ਵੈਸਾਖ ਹੈ, ਤੇ ਨਾਲੇ ਇਹ ਜਿਹੜਾ ਮਹੀਨਾ ਹੈ ਪੰਜਾਬ ਦੀਆਂ ਖੱਟ ਰੁੱਤਾਂ ਅਨੁਸਾਰ ਇਹ ਮਹੀਨਾ ਗਰਮੀ ਦਾ ਮਹੀਨਾ ਨਹੀਂ। ਮੈਂ ਇਹ ਵੀ ਬੇਨਤੀ ਕੀਤੀ ਵੀ ਇਹਦਾ ਉੱਤਰ ਤਾਂ ਨਹੀਂ ਸਾਨੂੰ ਕਿਤੋਂ ਮਿਲਿਆ, ਤੇ ਨਾ ਇਹਨੂੰ ਸ਼ੰਕੇ ਚ ਲਿਜਾਣਾ ਹੈ ਇਹ, ਕਿਉਂਕਿ ਹਰਿਮੰਦਰ ਸਾਹਿਬ ਅੰਦਰ ਭਾਈ ਸਾਹਿਬ ਆ ਰਹੇ ਨੇ ਕੀਰਤਨ ਕਰਨ ਆਉਣਾ। ਮੈਂ ਉਹਨਾਂ ਤੋਂ ਪੁੱਛਿਆ, ਮੈਂ ਸਿੰਘ ਸਾਹਿਬਾਨਾਂ ਤੋਂ ਪੁੱਛਿਆ, ਹੋ ਸਕਦਾ ਕਿ ਇੱਥੇ ਕਈ ਬਜ਼ੁਰਗ ਐਸੇ ਹੋਣ, ਸੁਣਦੇ ਹੋਣ, ਜਿਨ੍ਹਾਂ ਨੂੰ ਇਹ ਸਮਝ ਹੋਵੇ ਵੀ ਅਸਲ ਚ ਜਿਹੜਾ ਮਾਘ ਦਾ ਮਹੀਨਾ ਸ਼ੁਰੂ ਹੁੰਦਾ ਹੈ ਮਾਘੀ ਵਾਲੇ ਦਿਨ, ਉਸ ਦਿਨ ਅੰਮ੍ਰਿਤ ਵੇਲੇ ਅਰਦਾਸ ਕਰਕੇ ਬਸੰਤ ਸ਼ੁਰੂ ਹੁੰਦਾ ਹੈ। ਹਰਿਮੰਦਰ ਸਾਹਿਬ ਬਸੰਤ ਜਿਹੜਾ ਉਹ ਅਰਦਾਸ ਕਰਕੇ ਸ਼ੁਰੂ ਹੁੰਦਾ, ਤੇ ਜਿਸ ਦਿਨ ਹੋਲਾ ਮਹੱਲਾ ਹੁੰਦਾ ਹੈ ਉਸ ਦਿਨ ਅਰਦਾਸ ਕਰਕੇ ਬਸੰਤ ਦੀ ਸੰਪੂਰਨਤਾ ਹੁੰਦੀ। ਹੁਣ ਜਿਹੜਾ ਮਾਘ ਤੇ ਫੱਗਣ ਹੈ, ਗੁਰਬਾਣੀ ਮੁਤਾਬਕ ਜਿਹੜੇ ਬਸੰਤ ਦੇ ਦੋ ਮਹੀਨੇ ਨੇ ਉਹਨਾਂ ਵਿੱਚੋਂ ਫੱਗਣ ਅਖੀਰ ਕਵੋ ਜਾਂ ਚੇਤ ਤੇ ਅੱਧ ਵਿਸਾਖ, ਇਹ ਦੋਨੋਂ ਦੇ ਵੈਸੇ ਮਹਾਰਾਜ ਨੇ ਦੋਨੋਂ ਮੰਨੇ, ਦੋਨੋਂ ਦੇ ਦੋਨੋਂ ਮਹੀਨੇ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇਹ ਬਸੰਤ ਦੇ ਮਹੀਨੇ ਨੇ। ਖੈਰ ਮੈਂ ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ। ਉੱਥੇ ਇੱਕ ਜਗਿਆਸੂ ਸਵਾਲ ਕਰ ਰਿਹਾ, ਕਿਉਂਕਿ ਜੇ ਅਸੀਂ ਪਿਛਲੇ ਗੁਰੂ ਸਾਹਿਬਾਨਾਂ ਦੀ ਕਮਾਈ ਨੂੰ ਅੱਖਾਂ ਤੋਂ ਓਹਲੇ ਕਰਕੇ ਵਿਆਖਿਆ ਕਰਾਂਗੇ, ਮੇਰਾ ਖਿਆਲ ਹੈ ਸਾਡੀ ਬੜੀ ਵੱਡੀ ਭੁੱਲ ਹੋਵੇਗੀ। ਹੁਣ ਉਸ ਵਕਤ ਉਹ ਜਗਿਆਸੂ ਪੁੱਛਦਾ ਵੀ ਮੇਰਾ ਮਨ ਟਿਕੇ ਕਿਵੇਂ, ਮੈਂ ਆਪਣਾ ਮਨ ਤੈਨੂੰ ਦੇ ਦੇਣਾ, ਇਹ ਚ ਬੜੀ ਵੱਡੀ ਬਾਤ, ਮੈਂ ਆਪਣਾ ਮਨ ਦੇਣਾ, ਮੈਨੂੰ ਰਾਹ ਦੱਸ, ਇਹ ਮਨ ਤੈ ਕੂ ਡੇਵਸਾਂ, ਮੈਂ ਮਾਰਗ ਦੇਹੋ ਬਤਾਏ ਜੀਓ, ਮੈਨੂੰ ਉਹ ਪੰਥ ਉਹ ਰਸਤਾ ਦੱਸ। ਤੇ ਅੱਗੋਂ ਫਿਰ ਉੱਤਰ ਦਿੰਦੇ ਨੇ, ਜਦੋਂ ਇਹ ਵੇਦਨਾ ਹੈ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ शरणाए जियो मैं आसा रखी चित मैं मेरा सबो दो गवाए जियो। अगो फिर गुरसिख उत्तर देंदा है, उस उत्तर विच बिलकुल अपना जिक्र नहीं करता कि तू मेरे पिछे चल, मेरी गल मन, तू मेरिया गल्लां नूं अपना। वह कहना तू मेरे तो पुछण आया है। ते सच है गुरमुख दी गुरसिख दी साधु शब्द वरतो जीवन वाले दी संगत ही जीवन पलट दी है। इनू मनीये आपां, ये नहीं भी देह करके खंडन कर दी। उथे वह गुरसिख उत्तर देंदा है जदो पुछदे मैनूं दसो मार्ग, वह कहिंदे इत मार्ग चले भाई अड़े दा मतलब निरम पंथ कायम है। अज बड़ी वड्डी बख्शिश होई जी खालसे ते सिखां ते, वह भी मैं अगली अर्ज करनी है। सहज दुनिया च किसे धर्म कोल ओ असीस ते बख्शीश नहीं जेड़ी बख्शीश गुरु नानक दी जोत ने दसवें जामे अज वाले दिन बख्शीश कीती सी। ओ मैं अर्ज करनी अगे हुण इत्थे शब्द इत मार्ग चले भाई अड़े, तू मैनू सवाल कीता मैनू रस्ता दस ते उत्तर दित्तो ने जे इस रस्ते ते तलना इत मार्ग चले भाई अड़े गुर कहे सो कार कमाए जियो। जो गुरु कहिंदा है उस कार नू सत बचन करके मन लै ते दसवें जामे जदों गुरुदेव ने सीस मंगे। चेते रखो ऐसे ही शब्द दी व्याख्या सी के तर्क मत कर के अज सिर क्यों मंगदा, जो गुरु कहिंदा सत बचन करके स्वीकार लै। उहदा भाव अर्थ पहला बाणी च मौजूद है। इत मार्ग चले भाई अड़े गुर कहे सो कार कमाए जियो। त्यागे मन की मतड़ी, मन मत नूं त्याग दे गुरु दी रहत नूं धारण कर ले। त्यागे मन की मतड़ी वे सारे दूजा भाओ जियो, दूजा भाओ एक बिना मन नैक ना आने जागत जोत जपै निस्वास। महाराज कहिंदे इत मार्ग चले भाई अड़े गुर कहे सो कार कमाए जियो। त्यागे मन की मतड़ी वे सारे दूजा भाओ जियो, इं पावे हर दरसावड़ा न लगे तत्ती वाह जियो। फिर बख्शिश कीती हर भगत खजाना बख्शिया गुरु नानक किया पसाओ जियो। ए गुरु नानक साहब ने बख्शिश कीती साडे ते। मेरे कहण तो मुराद जी जेड़ी अज महाराज जी ने रह दिती उंज वैसे। हुण एक सवाल उठदा जी ए महाराज ने केस, महाराज ने कहा बिलकुल गुरु नानक साहब दे वेले तो केसां दी महानता है। ਜਦੋਂ ਆਪਾਂ ਇੱਥੇ ਅਰਦਾਸ ਦੀ ਕਥਾ ਕੀਤੀ ਤੇ ਕੇਸ ਸ਼ਬਦ ਵਾਰੀ ਵਾਰੀ ਆਇਆ ਨਾ ਅਰਦਾਸ ਵਿੱਚ ਵਿਆਖਿਆ ਕਰਦੇ ਆ। ਇੱਕ ਤਾਂ ਆਇਆ ਸੀ ਜਦੋਂ ਆਪਾਂ ਇਹ, ਕਿਉਂਕਿ ਬੜੇ ਸਾਲ ਹੋ ਚੁੱਕੇ ਧਰਮ ਨਹੀਂ ਖਾ ਰਿਹਾ ਸਿੱਖੀ ਕੇਸਾਂ, ਉੱਥੇ ਸ਼ਬਦ ਦੀ ਵਿਆਖਿਆ ਪਰ ਰੋਕ ਕੇ ਕੀਤੀ ਸੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਦੂਸਰਾ ਜਿਹੜੇ ਸਿੱਖਾਂ ਵਾਸਤੇ ਅਧਿਆਤਮਕ ਮਤ ਦੇ ਤੌਰ ਤੇ ਸਰੀਰਕ ਤੌਰ ਤੇ ਦਾਨ ਮੰਗੇ ਗਏ ਉਹਨਾਂ ਦਾਨਾਂ ਵਿੱਚੋਂ ਰਹਿਤ ਵਿੱਚ ਸਤਿਗੁਰੂ ਨੇ ਕੇਸ ਦਾਨ ਨੂੰ ਬੜੀ ਵੱਡੀ ਥਾਂ ਦਿੱਤੀ ਸਾਡੀ ਮਰਿਆਦਾ ਨੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਗੱਲ ਰਹਿਤ ਦੀ ਕੇਸ਼ ਤੋਂ ਸ਼ੁਰੂ ਕੀਤੀ। ਜਿਹੜੇ ਕਹਿੰਦੇ ਆ ਨਹੀਂ ਜੀ ਉਂਝ ਬਾਕੀ ਸਾਡੀਆਂ ਸਾਰੀਆਂ ਰਹਿਤਾਂ ਪੂਰੀਆਂ ਨੇ ਪਰ ਅਸੀਂ ਕੇਸ ਕੋਈ ਨਹੀਂ ਰੱਖੇ, ਤੁਹਾਨੂੰ ਲੱਗਦਾ ਇਹ, ਪਰ ਉਂਝ ਅਸੀਂ ਸਿੱਖ ਪੂਰੇ ਹਾਂ। ਮੈਂ ਕਹਿੰਦਾ ਸਾਡੇ ਪੂਰਵਜਾਂ ਨੇ ਜਦੋਂ ਅਰਦਾਸ ਬਣਾਈ ਉਹਨਾਂ ਨੇ ਰਹਿਤ ਸ਼ਬਦ ਬਾਅਦ ਵਿੱਚ ਰੱਖਿਆ, ਉਹਨਾਂ ਪਹਿਲਾਂ ਕੇਸ ਸ਼ਬਦ ਰੱਖੇ ਕਿਉਂਕਿ ਕੇਸ਼ ਤੋਂ ਹੀ ਤੇਰੀ ਰਹਿਤ ਸ਼ੁਰੂ ਹੁੰਦੀ ਹੈ। ਉੱਥੇ ਰਹਿਤ ਪਹਿਲਾਂ ਨਹੀਂ, ਪਹਿਲਾਂ ਕੇਸ਼ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਫਿਰ ਉਸ ਤੋਂ ਬਾਅਦ ਵਿਵੇਕ ਦਾਨ, ਉੱਥੇ ਸੀ ਕੇਸ਼ ਦੀ ਗੱਲ। ਹੁਣ ਸਾਡੇ ਸਾਹਮਣੇ ਜਨਮ ਸਾਖੀ ਚ ਇੱਕ ਬਚਨ ਹੈ। ਉਂਝ ਤਾਂ ਵੈਸੇ ਜੇ ਮੈਂ ਗੁਸਤਾਖੀ ਨਾ ਕਰਾਂ ਤੁਸੀਂ ਪਾਠ ਕਰਨ ਵਾਲੇ ਕਿਤੇ ਗੁਰੂ ਗ੍ਰੰਥ ਸਾਹਿਬ ਦੱਸਿਓ ਰੱਬ ਦੇ ਸਰੂਪ ਨੂੰ ਉਹਦੇ ਸਰਗਣ ਸਰੂਪ ਦੀ ਝਲਕਾਂ ਗੁਰੂ ਗ੍ਰੰਥ ਸਾਹਿਬ ਦਿੱਤੀਆਂ। ਤੇ ਜਿਵੇਂ ਜਿਵੇਂ ਬਾਣੀਕਾਰ ਦਾ ਅਨੁਭਵ ਸੀ ਨਾ ਉਸ ਤਰ੍ਹਾਂ ਕਿਹਾ ਮੈਨੂੰ ਇਸ ਤਰ੍ਹਾਂ ਦੱਸਿਆ। ਭਗਤ ਨਾਮਦੇਵ ਜੀ ਦਾ ਅਨੁਭਵ ਸੀ, ਉਹਨਾਂ ਕਿਹਾ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਤੇਰੀ ਪੱਗ ਬੜੀ ਸੋਹਣੀ ਬੋਲ ਬੜੇ ਮਿੱਠੇ ਨੇ। ਗੁਰੂ ਨਾਨਕ ਸਾਹਿਬ ਦਾ ਅਨੁਭਵ ਹੈ ਤੇ ਸ਼ਬਦ ਵਰਦ ਨੇ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ। ਹੁਣ ਮੈਂ ਬੇਨਤੀ ਕਰਾਂ ਪੂਰੇ ਗੁਰੂ ਗ੍ਰੰਥ ਸਾਹਿਬ ਚ ਮੈਂ ਥੋੜਾ ਜਿਹਾ ਮੇਰੀ ਇੱਛਾ ਹੁੰਦੀ ਹੈ ਮੈਂ ਕਹਿ ਰਿਹਾ ਵਾਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲਾਂਗੇ ਤੇ ਮਰ ਜਾਂਗੇ ਕਿਉਂਕਿ ਇਹ ਸ਼ਬਦ ਹੀ ਸਾਡੀ ਜ਼ਿੰਦਗੀ ਹੈ। ਹੁਣ ਉੱਥੇ ਲੰਬੜੇ ਕੇਸ ਵਰਤਿਆ, ਪੂਰੇ ਗੁਰੂ ਗ੍ਰੰਥ ਸਾਹਿਬ ਚ ਕਿਤੇ ਰੱਬ ਦਾ ਸਵਰੂਪ ਐਸਾ ਨਹੀਂ ਦਿਖਾਇਆ ਗਿਆ ਨਾ ਭਗਤਾਂ ਵੱਲੋਂ ਤੇ ਨਾ ਚੇਤੇ ਰੱਖਿਓ ਕਿਸੇ ਬਾਣੀਕਾਰ ਗੁਰੂ ਸਾਹਿਬ ਵੱਲੋਂ ਜਿਸ ਵਿੱਚ ਇਹ ਕਿਹਾ ਗਿਆ ਹੋਵੇ ਕਿ ਰੱਬ ਦਾ ਜਿਹੜਾ ਸਰੂਪ ਰੋਡਾ ਪੋਡਾ ਹੈ। ਇੱਕ ਮੈਂ ਸਲੋਕ ਹੋਰ ਵੀ ਬੇਨਤੀ ਕਰਨੀ, ਉਹਦੇ ਬਾਰੇ ਵੀ ਥੋੜੀ ਦੁਬਦਾ ਹੈ, ਕਿਉਂਕਿ ਅੱਜ ਕੇਸ ਤੇ ਬੋਲਣਾ ਵੀ ਅਤ ਜ਼ਰੂਰੀ ਸੀ। ਤੇ ਜਿੱਥੇ ਮਹਾਰਾਜ ਨੇ ਅੰਮ੍ਰਿਤ ਛਕਾਇਆ ਉਹ ਕਿਲਾ ਤਾਂ ਹੈ ਨਹੀਂ ਸੀ, ਆਨੰਦ ਕੇਸਗੜ੍ਹ ਕਿਲਾ ਨਹੀਂ, ਸਿਰਫ ਪਹਾੜੀ ਸੀ ਜੀ। ਪਹਾੜੀ ਉੱਤੇ ਤੰਬੂ ਲਾਇਆ ਸਾਰੇ ਸੀ ਕਹਿੰਦੇ ਆ, ਹੁਣ ਢਾਡੀ ਸਿੰਘ ਵੀ ਕਹਿ ਰਹੇ ਸਨ ਮਹਾਰਾਜ ਨੇ ਤੰਬੂ ਲਾਇਆ, ਤੇ ਜੇ ਕਿਲਾ ਹੁੰਦਾ ਫਿਰ ਤੰਬੂ ਦੀ ਲੋੜ ਕੀ ਸੀ। ਉਹ ਸਿਰਫ ਪਹਾੜੀ ਸੀ, ਕਿਲੇ ਪੰਜ ਵੱਖਰੇ ਨੇ, ਆਨੰਦਗੜ੍ਹ, ਤਾਰਾਗੜ੍ਹ, ਹੋਲਗੜ੍ਹ, ਫਤਿਹਗੜ੍ਹ, ਆਦਿ ਜਿਹੜੇ ਕਿਲੇ ਨੇ। ਆਨੰਦਗੜ੍ਹ ਕਿਲੇ ਦੀ ਹਿਫਾਜ਼ਤ ਲਈ ਗੁਰਦੇਵ ਨੇ ਚਾਰ ਕਿਲੇ ਹੋਰ ਬਣਾਏ, ਨਰਮੋਹਗੜ੍ਹ ਵੱਖਰਾ, ਕੇਸਗੜ੍ਹ ਬਾਅਦ ਵਿੱਚ ਅਸਥਾਨ ਬਣਾਇਆ ਗਿਆ। ਪਰ ਜਿਹੜੀ ਇਹ ਬਿਲਡਿੰਗ ਹੈ, ਦੁਆਬੇ ਨਾਲ ਸੰਬੰਧਿਤ ਸੱਜਣਾਂ ਨੂੰ ਪਤਾ ਹੋਣਾ, ਇਸ ਬਿਲਡਿੰਗ ਨੂੰ ਬਣਾਉਣ ਵਾਲੇ ਬਾਬਾ ਹਰੀ ਸਿੰਘ ਕੁਹਾਰਪੁਰੀ ਦੇ ਸਨ, ਉਹਨਾਂ ਨੇ ਬਿਲਡਿੰਗ ਬਣਵਾਈ ਸੀ ਉਦੋਂ। ਪਰ ਮੈਂ ਤੁਹਾਨੂੰ ਬੇਨਤੀ ਜਿਹੜੀ ਕਰਨ ਲੱਗਾ ਕਿ ਗੁਰੂ ਸਾਹਿਬ ਦੀ ਬਾਣੀ ਚ ਪਰਮਾਤਮਾ ਦਾ ਸਰੂਪ ਲੰਮੇ ਕੇਸਾਂ ਵਾਲਾ ਦਿੱਤਾ ਹੈ। ਅਸੀਂ ਉਹ ਪਾਠ ਕਰਨੇ, ਤੇਰੇ ਬੰਕੇ ਲੋਇਣ ਦੰਤਰਸ਼ਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਦੇਖੋ ਭਗਤ ਨਾਮਦੇਵ ਜੀ ਨੇ ਉਹਨਾਂ ਨੇ ਇੱਕ ਸ਼ਬਦ ਵਰਤਿਆ, ਉਹ ਸ਼ਬਦ ਹੈ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ। ਕੇਸ਼ਵਾ ਉਹ ਗੁਣ ਹੈ ਜਿਹਦੇ ਕੇਸ਼ ਬੜੇ ਲੰਮੇ ਆ। ਦੇਖੋ ਗੁਰੂ ਨਾਨਕ ਸਾਹਿਬ ਦਾ ਸਰੂਪ ਸਰਗੁਣ ਦੀ ਝਲਕ, ਉਹ ਕਹਿੰਦੇ ਉਹਦੇ ਕੇਸ਼ ਬੜੇ ਲੰਮੇ ਆ। ਭਗਤ ਨਾਮਦੇਵ ਜਿਹੜਾ ਹੈ ਉਹ ਕਹਿ ਰਹੇ ਨੇ ਕੇਸ਼ਵਾ, ਕੇਸਾਂ ਸੰਯੁਕਤ ਹੈ ਉਹ। ਤੇ ਕਬੀਰ ਸਾਹਿਬ ਨੂੰ ਪੁੱਛੋ, ਕਹਿੰਦੇ ਸੱਚ ਜੇ ਉਹ ਅੰਦਰ ਦੀ ਝਲਕ ਜਦੋਂ ਦਿੰਦਾ ਹੈ ਹੀ ਕੇਸਾਂ ਵਾਲਾ। ਕਬੀਰ ਕੇਸੋ ਕੇਸੋ ਕੂਕੀ ਹੈ, ਉੱਥੇ ਵੀ ਸ਼ਬਦ ਉਹਨਾਂ ਕੇਸੋ ਵਰਤਿਆ ਹੈ। ਬੇਨਤੀ ਕਰਾਂ ਕਿ ਸ਼ਲੋਕ ਹੈ ਇਹ, ਕਬੀਰ ਪ੍ਰੀਤ ਏਕ ਸੋ ਕਰ ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ। ਇਹ ਇੱਕ ਬੜਾ ਸਵਾਲ ਉੱਠਦਾ, ਚਲੋ ਇਹ ਬਾਣੀ ਦੇ ਸ਼ਬਦ ਹੈ ਵੀ ਭਾਵੇਂ ਤੂੰ ਕੇਸ ਲੰਮੇ ਕਰ ਲੈ, ਭਾਵੇਂ ਰੱਖ ਕੇ ਤੂੰ ਕੇਸਾਂ ਨੂੰ ਮਨਾ ਦੇ, ਰੱਬ ਇਸ ਤਰ੍ਹਾਂ ਨਹੀਂ ਮਿਲਦਾ। ਹੁਣ ਉਹ ਜਿਹੜੇ ਨੇ ਸੁਣਿਓ ਇਸ ਸਲੋਕ ਚ ਬੜੀ ਗਹਿਰੀ ਗੱਲ ਮਹਾਰਾਜ ਲਿਖੀ, ਭਾਵੇਂ ਲਾਂਬੇ ਕੇਸ ਕਰ ਕਿਆ। ਹਿੰਦੁਸਤਾਨ ਚ ਇੱਕ ਐਸੀ ਸੰਪਰਦਾ ਵੀ ਹੈ ਕਿ ਜਿਹੜੀ ਆਪਣੇ ਕੇਸਾਂ ਨੂੰ ਵਿਖਾਵੇ ਦੇ ਲਈ, ਆ ਬੋਰਡ ਦਾ ਰੁੱਖ, ਪਿੱਪਲ ਬੋਰਡ ਹੁੰਦਾ ਨਾ, ਬੋਰਡ ਦੇ ਰੁੱਖ ਨੂੰ ਉਹਦੇ ਦੁੱਧ ਨੂੰ ਕੱਟ ਕੇ ਆਪਣੇ ਕੇਸਾਂ ਨੂੰ ਲੰਘਦੇ ਨੇ, ਇੱਕ ਤਾਂ ਉਹ ਜਟਾਹ ਬਣ ਜਾਂਦੀ ਏ, ਦੂਜਾ ਲੰਮਾ ਹੋਣ ਲੱਗ ਪੈਂਦਾ। ਮਹਾਰਾਜ ਕਹਿੰਦੇ ਤੂੰ ਪਰਮਾਤਮਾ ਨੇ ਕੇਸ ਦਿੱਤੇ ਇਹਨੂੰ, ਬੜ ਜਾ ਦੁੱਧ ਲਾ ਲਾ ਕੇ ਬੋੜਾਂ ਦਾ ਇਹਨੂੰ ਵਧਾ ਕੇ ਲੋਕਾਂ ਤੇ ਪ੍ਰਭਾਵ ਪਾਉਣਾ ਪਿਆ ਠੀਕ ਨਹੀਂ। ਤੇ ਘਰ ਮੁੰਡਾਏ ਦਾ ਅਰਥ ਉਹ ਜੈਨੀ ਜਿਹੜੇ ਸਵਾਹ ਨਾਲ ਹੱਥ ਭਰ ਕੇ ਕੇਸਾਂ ਨੂੰ ਜੜ ਤੋਂ ਹੀ ਪੱਟ ਦਿੰਦੇ, ਇਹਦਾ ਮਤਲਬ ਇਹ ਹੈ। ਆਪਾਂ ਇਹ ਕਹਿ ਦਈਏ ਮਹਾਰਾਜ ਨੇ ਇੱਥੇ ਕੇਸਾਂ ਦਾ ਖੰਡਨ ਕੀਤਾ। ਚਲੋ ਮੈਂ ਫਿਰ ਬੇਨਤੀ ਕਰਾਂਗਾ ਕਿ ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਕਿ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਓ ਜੀਓ। ਇਹ ਬਾਣੀ ਹੈ। ਇਸ ਤੋਂ ਅਗਲੀ ਬੇਨਤੀ ਜਿਹੜੀ ਰਹਿਤ ਮਹਾਰਾਜ ਜੀ ਨੇ ਦਿੱਤੀ, ਅੱਜ ਸਤਿਗੁਰੂ ਨੇ ਕੇਸਗੜ੍ਹ ਦੀ ਪਹਾੜੀ ਤੇ ਆਵਾਜ਼ ਦਿੱਤੀ ਕਿ ਮੈਨੂੰ ਕੇਸ ਸਿੱਖਾਂ ਦਾ ਸਿਰ ਚਾਹੀਦਾ ਹੈ। ਇਤਿਹਾਸ ਕਹਿੰਦਾ 80,000 ਦੇ ਕਰੀਬ ਉਦਨ ਇਕੱਠ ਸੀ। ਮਹਾਰਾਜ ਨੇ ਉੱਚੀ ਆਵਾਜ਼ ਦਿੱਤੀ, ਉਹਨੇ ਢਾਡੀ ਸਿੰਘ ਵੀ ਕਹਿ ਰਹੇ ਸਨ ਕਿ ਮੈਨੂੰ ਇੱਕ ਸੀਸ ਚਾਹੀਦਾ ਹੈ। ਤੇ ਕਹਿੰਦੇ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਉੱਠੇ ਆ ਲਾਹੌਰ ਦੇ ਵਸਨੀਕ। ਇਹ ਪੰਜਾਂ ਦੀਆਂ ਜਾਤਾਂ ਵੱਖਰੀਆਂ ਵੱਖਰੀਆਂ, ਖੱਤਰੀ ਆਇਆ, ਮੈਂ ਪਿਛਲੀ ਗੱਲ ਕਰ ਰਿਹਾ, ਜੱਟ ਆਇਆ, ਛੀਂਬਾ ਆਇਆ, ਨਾਈ ਆਇਆ, ਝਿਊਰ ਆਇਆ, ਪਰ ਇਹ ਜਿੰਨੇ ਪਰਿਵਾਰ ਸਨ ਨਾ ਐਵੇਂ ਨਹੀਂ ਉੱਠ ਪਏ। ਪੰਜਾਂ ਪਿਆਰਿਆਂ ਦੇ ਜੀਵਨ ਨੂੰ ਕਿਤੇ ਪੜੋ, ਉਹਨਾਂ ਦੀਆਂ ਥਾਵਾਂ ਦੇਖੋ, ਇਹ ਪੰਜੇ ਦੇ ਪੰਜੇ ਕਈ ਪੀੜੀਆਂ ਤੋਂ ਗੁਰੂ ਘਰ ਦੀ ਸਿੱਖੀ ਨਾਲ ਜੁੜੇ ਹੋਏ ਸਨ ਜੀ। ਭਾਈ ਦਇਆ ਰਾਮ ਜੀ ਜਿਨ੍ਹਾਂ ਨੇ ਸੀਸ ਭੇਟ ਕੀਤਾ ਸਭ ਤੋਂ ਪਹਿਲਾਂ, ਇਹਨਾਂ ਦੇ ਪੂਰਵਜ ਹੋਏ ਨੇ ਜੀ ਜਿਹੜੇ 22 ਮੰਜੀਆਂ ਵਿੱਚ ਸਭ ਦਾ ਕੰਟਰੋਲ ਕਰਦੇ ਸਨ ਤੀਜੇ ਪਾਤਸ਼ਾਹ ਵੇਲੇ, ਭਾਈ ਪਾਰੋ ਪਰਮਹੰਸ। ਇਹਨਾਂ ਦਾ ਪਿਛੋਕੜ ਪਿੰਡ ਡੱਲਾ ਹੈ, ਸੁਲਤਾਨਪੁਰ ਦੇ ਨੇੜੇ ਡੱਲੇ ਪਿੰਡ ਦੇ ਸਨ ਜੀ ਭਾਈ ਪਾਰੋ ਜੀ। ਤੇ ਆਪ ਨੂੰ ਗਿਆਤ ਹੋਵੇ, ਅਸੀਂ ਵੈਸਾਖੀ ਦੀ ਗੱਲ ਸ਼ੁਰੂ ਕਰਨੇ ਆ 1699 ਤੋਂ, ਪਰ ਤੁਸੀਂ ਹੁਕਮਨਾਮਿਆਂ ਨੂੰ ਪੜੋ, ਅਸਲ ਚ ਵੈਸਾਖੀ ਦੀ ਗੱਲ ਗੁਰੂ ਅਮਰਦਾਸ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ। ਭਾਈ ਪਾਰੋ ਪਰਮਹੰਸ ਨੇ ਦੋ ਜੋੜ ਮੇਲੇ, ਮੈਂ ਮੇਲਾ ਸ਼ਬਦ ਨਹੀਂ ਵਰਤਾਂਗਾ, ਮੇਲਾ ਤੇ ਹੋ ਜਾਂਦਾ ਜੀ, ਆਏ ਬਾਹਰ ਖਾਧਾ ਪੀਤਾ ਹੱਸੇ ਖੇਡੇ, ਇਧਰ ਉਧਰ ਹੀ ਛੱਡੀ। ਜੋੜ ਮੇਲਾ ਗੁਰੂ ਨੇ ਪੈਦਾ ਕੀਤਾ, ਉਹ ਮੇਲ ਜਿਹਦੇ ਵਿੱਚ ਰੱਬ ਨਾਲ ਸੰਯੋਗ ਬਣੇ, ਜੋੜ ਬਣੇ, ਜੋੜ ਮੇਲਾ ਬਣਾਇਆ, ਕੱਲਾ ਮੇਲਾ ਨਹੀਂ ਬਣਾਇਆ। ਮੇਲਾ ਤਾਂ ਕਿਤੇ ਵੀ ਖੋ ਜਾਂਦਾ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ, ਸੁਣੋ ਇਸ ਬੇਨਤੀ ਨੂੰ। ਭਾਈ ਪਾਰੋ ਪਰਮਹੰਸ ਨੇ ਇੱਕ ਵਾਰੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ ਵੀ ਕੋਈ ਸੰਗਤ ਕੋਈ ਕਿਸੇ ਮਹੀਨੇ ਆ ਰਹੀ, ਕੋਈ ਕਿਸੇ ਮਹੀਨੇ ਆ ਰਹੀ। ਤੇ ਉਸ ਵਕਤ ਗੁਰਪੁਰਬ ਮਨਾਏ ਜਾਂਦੇ ਸਨ ਜੀ। ਭਾਈ ਸਾਹਿਬ ਨੇ ਲਿਖਿਆ ਕਿ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਉਹ ਜੇ ਇਸ਼ਾਰਾ ਕਰ ਰਿਹਾ ਉਸ ਵਕਤ ਗੁਰੂ ਜੀ ਦੇ ਪੁਰਬ, ਪਰ ਇੱਕ ਲਫ਼ਜ਼ ਇਤਿਹਾਸ ਵਿੱਚੋਂ ਵਰਤਿਆ ਜਾਂਦਾ ਸੀ ਜੀ, ਪਿਆਰੇ ਦੀ ਵਰੇ ਗੰਢ ਮਨਾਣੀ। ਮਹਾਰਾਜ ਕੋਈ ਸੇ ਕਦੋਂ ਹੁੰਦਾ, ਕੋਈ ਕਦੋਂ ਹੁੰਦਾ, ਸਿੱਖੀ ਬਹੁਤ ਦੂਰ ਤੱਕ। ਤੇ ਇੱਕ ਕਿਰਪਾ ਕਰੋ, ਸਾਲ ਚ ਜੇ ਦੋ ਦਿਨ ਨਿਰਧਾਰਿਤ ਕਰ ਦਿਓ ਕਿ ਸੰਗਤਾਂ ਇਕੱਠੀਆਂ ਹੋ ਜਾਣ, ਆਪਸ ਵਿੱਚ ਮਿਲ ਵੀ ਲਾਂਗੇ। ਤੇ ਵੇਖੋ ਸਿੱਖ ਕਰੋੜਾਂ ਸ਼ਬਦ ਵਰਤਾਂਤ ਕਰਤਨੀ ਨਹੀਂ, ਤੇ ਜ਼ਬਾਨ ਸਾਰਿਆਂ ਦੀ ਵੱਖਰੀ ਵੱਖਰੀ ਸੀ। ਕਾਬਲ ਵਾਲਾ ਕੁਝ ਬੋਲਦਾ ਸੀ, ਬੰਗਾਲ ਵਾਲੇ ਦੀ ਬੋਲੀ ਵੱਖਰੀ ਸੀ, ਯੂਪੀ ਵਾਲੇ ਦੀ ਬੋਲੀ ਵੱਖਰੀ ਸੀ, ਬਿਹਾਰ ਵਾਲੇ ਦੀ ਬੋਲੀ ਵੱਖਰੀ ਸੀ। ਸੱਚ ਇਵੇਂ ਕਿ ਵੱਖ ਵੱਖ ਬੋਲੀਆਂ ਹੋਣ ਦੇ ਬਾਵਜੂਦ ਉਹ ਸ਼ਬਦ ਦੇ ਇੰਨੇ ਕੁ ਬਖਸ਼ਿਸ਼ ਵਾਲੇ ਸਨ। ਭਾਵੇਂ ਕੋਈ ਬਿਹਾਰੀ ਬੋਲਦਾ ਸੀ, ਫਾਰਸੀ ਬੋਲਦਾ ਸੀ, ਭਾਵੇਂ ਕੋਈ ਮਰਾਠੀ ਬੋਲਦਾ ਸੀ, ਪਰ ਅੰਤਰ ਆਤਮੇ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਸੇਵਾਦਾਰ ਸਿੱਖ ਸਨ। ਮਹਾਰਾਜ ਕੋਈ ਦੋ ਦਿਨ ਫਿਰ ਸਤਿਗੁਰੂ ਨੇ ਉੱਥੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਭਾਈ ਪਾਰੋ, ਤੁਸੀਂ ਕਿਹਾ ਦੋ ਦਿਨ ਸਾਲ ਵਿੱਚ ਨਿਰਧਾਰਿਤ ਕੀਤੇ, ਇੱਕ ਵੈਸਾਖੀ ਦਾ ਦਿਨ ਤੇ ਇੱਕ ਗੁਰਦੇਵ ਨੇ ਦੀਵਾਲੀ ਦਾ ਦਿਨ। ਇਹ ਹੁਕਮਨਾਮਿਆਂ ਚ ਹੈ ਕਿ ਦੀਪਾਵਲੀ ਨੂੰ ਆਉਣਾ, ਦੀਪਾਵਲੀ ਨੂੰ ਦਰਸ਼ਨ ਕਰਨ ਦੀ ਗੱਲ ਕਹੀ। ਇਹ ਦੋ ਦਿਨ ਪੰਜਾਬ ਲਈ ਤਾਂ ਚੁਣੇ ਗਏ ਕਿਉਂਕਿ ਵੈਸਾਖ ਵਾਲੇ ਦਿਨ ਅਜੇ ਵਾਢੀ ਨਹੀਂ ਸੀ ਪੈਂਦੀ। ਹੁਣ ਤਾਂ ਚਲੋ ਮੌਸਮ ਚੇਂਜ ਹੋ ਗਿਆ ਜੀ, ਮੇਰਾ ਖਿਆਲ ਆ ਕਈ ਕਣਕਾਂ ਤੇ ਗਾਹ ਕੇ ਲੈ ਵੀ ਆਏ ਨੇ ਮੰਡੀਆਂ ਚ, ਪਰ ਜਦੋਂ ਛੋਟੇ ਸਾਂ ਅਸੀਂ, ਬਜ਼ੁਰਗਾਂ ਨੂੰ ਪਤਾ ਹੋਣਾ ਕਿ ਵੈਸਾਖੀ ਵਾਲੇ ਦਿਨ ਘਰ ਚ ਬੀਬੀਆਂ ਕਹਿੰਦੀਆਂ ਸਨ ਜਾਓ ਪੰਜ ਸੱਤ ਸਿੱਟੇ ਕਣਕ ਪੱਕੀ ਦੇ ਤੋੜ ਲਿਆਓ ਕਿਉਂਕਿ ਅੱਜ ਕਣਕ ਨਵੀਂ ਕਰਨੀ ਹੈ। ਵੈਸਾਖੀ ਵਾਲੇ ਦਿਨ ਕਰਦੇ ਸੀ, ਅਜੇ ਫਸਲ ਨਹੀਂ ਸੀ ਆਈ ਹਾੜੀ ਦੀ, ਫਸਲ ਆਉਣੀ ਹੈ, ਜ਼ਿਮੀਦਾਰਾਂ ਕੋਲ ਕਿਸਾਨਾਂ ਕੋਲ ਵਿਹਲਾ ਵਕਤ ਹੈ। ਤੇ ਦੂਜੀ ਦੀਵਾਲੀ ਨੂੰ ਅਜੇ ਝੋਨਾ ਨਹੀਂ ਸੀ ਆਇਆ ਹੁੰਦਾ। ਇਹ ਦੋ ਜੋੜ ਮੇਲੇ ਗੁਰੂ ਅਮਰਦਾਸ ਦੇ ਵੇਲੇ ਸ਼ੁਰੂ ਹੋ ਗਏ। ਉਂਝ ਭਾਈ ਗੁਰਦਾਸ ਸਾਹਿਬ ਮੁਤਾਬਕ ਕਹਿੰਦੇ ਜਿੱਥੋਂ ਵੀ ਬਾਬਾ ਜੀ ਨਿਕਲ ਗਏ, ਕਹਿੰਦੇ ਉੱਥੇ ਹਰ ਥਾਂ ਤੇ ਰੋਜ਼ ਹੀ ਵਿਸਾਖੀ ਆਉਣ ਲੱਗ ਪਈ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ। ਆ ਵਸੋਵੇ ਦਾ ਲਫ਼ਜ਼ੀ ਅਰਥ ਵਿਸਾਖੀ ਹੈ ਜੀ, ਕਿ ਜਿਸ ਥਾਂ ਤੇ ਕੀਰਤਨ ਹੋਣ ਲੱਗ ਪਿਆ, ਸ਼ਬਦ ਪੜਿਆ ਜਾਣ ਲੱਗ ਪਿਆ, ਉਸ ਥਾਂ ਤੇ ਵੈਸਾਖੀ ਸੀ। ਮੈਂ ਬੇਨਤੀ ਕਰਾਂ, ਭਾਈ ਪਾਰੋ ਪਰਮਹੰਸ ਨੇ ਇਹਦੀ ਸ਼ੁਰੂਆਤ ਕਰਾਈ, ਵੈਸਾਖੀ ਔਰ ਦੀਵਾਲੀ ਦੇ ਜੋੜ ਮੇਲਿਆਂ ਦੀ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਹਨਾਂ ਦੋ ਦਿਨਾਂ ਨੂੰ ਨਵਾਂ ਦਾ ਦਿੱਤਾ ਗਿਆ ਸਰਬੱਤ ਖਾਲਸੇ ਦਾ। ਸਾਲ ਵਿੱਚ ਦੋ ਵਾਰੀ ਸਰਬੱਤ ਖਾਲਸਾ ਹੋਣਾ, ਦੀਵਾਲੀ ਨੂੰ ਤੇ ਵੈਸਾਖੀ ਨੂੰ, ਪਰ ਪਿਛੋਕੜ ਗੁਰੂ ਅਮਰਦਾਸ ਵੇਲੇ। ਬੇਨਤੀ ਕਰਾਂ ਕਿ ਭਾਈ ਪਾਰੋ ਪਰਮਹੰਸ ਨੂੰ ਇਹ ਸ਼ਬਦ ਕਹਿ ਕਿ ਮਹਾਰਾਜ ਇੱਕ ਦਿਨ ਖੁਸ਼ ਹੋਏ, ਇੰਨੇ ਤਰੁੱਠੇ, ਕਹਿੰਦੇ ਪਾਰੋ ਤੈਨੂੰ ਗੁਰਗੱਦੀ ਦੇ ਦਈਏ, ਇਤਿਹਾਸ ਦੇ ਬਚਨ ਨੇ, ਤੈਨੂੰ ਗੁਰਗੱਦੀ ਦੇ ਦਈਏ। ਤੇ ਕਹਿੰਦੇ ਨੇ ਭਾਈ ਪਾਰੋ ਨੇ ਚਰਨ ਪਕੜ ਕੇ ਕਿਹਾ, ਮਹਾਰਾਜ ਤੁਸੀਂ ਮੈਨੂੰ ਗੱਦੀ ਨਾ ਦਿਓ, ਮੈਨੂੰ ਆਪਣੀ ਨਦਰ ਬਖਸ਼ ਦਿਓ, ਮੇਰੇ ਪਰਿਵਾਰ ਨੂੰ ਸਿੱਖੀ ਦੇ ਦਿਓ। ਇਹ ਸ਼ਬਦ ਵਰਤੇ ਕਿ ਮਹਾਰਾਜ ਗੱਦੀ ਨਹੀਂ, ਮੈਨੂੰ ਆਪਣੀ ਸਿੱਖੀ ਦਿਓ। ਤੇ ਮਹਾਰਾਜ ਨੇ ਉੱਥੇ ਕਿਹਾ, ਪਾਰੋ ਮੁੱਦਤਾਂ ਤੱਕ ਸਿੱਖੀ ਬਖਸ਼ੀ। ਉੱਥੇ ਲਿਖਿਆ ਕਵੀ ਸੰਤੋਖ ਸਿੰਘ ਨੇ, ਕਰ ਜੋਰੇ ਪਾਰੋ ਪਗ ਪਰਿਓ, ਤਰਾਏ ਤਰਾਏ ਕਰ ਬਚਨ ਉਚਾਰਿਓ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ, ਮੁਝ ਪਰ ਕਿਰਪਾ ਦ੍ਰਿਸ਼ਟ ਕੋ ਕਰੀਏ, ਗੁਰਸਿੱਖੀ ਪਦ ਬਖਸ਼ਣ ਕਰੀਏ, ਮੈਨੂੰ ਗੁਰਸਿੱਖੀ ਦੀ ਦਾਤ ਦਿਓ। ਮਹਾਰਾਜ ਹੱਸ ਪਏ, ਕਹਿੰਦੇ ਆ ਤੈਨੂੰ ਸਿੱਖੀ ਦੀ ਦਾਤ ਦਿੱਤੀ, ਪੀੜੀਆਂ ਤੱਕ ਦਿੱਕੀ। ਆਪ ਜੀ ਨੂੰ ਪਤਾ ਹੋਵੇ ਕਿ ਗੁਰੂ ਹਰਗੋਬਿੰਦ ਸਾਹਿਬ ਨਾਲ ਚੰਦੂ ਦੇ ਰਿਸ਼ਤੇ ਤੋਂ ਬਾਅਦ ਮੋੜ ਦਿੱਤਾ ਨਾ ਰਿਸ਼ਤਾ, ਜਿਸ ਮਾਤਾ ਦਮੋਦਰੀ ਜੀ ਦਾ ਆਨੰਦ ਵਿਆਹ ਹੋਇਆ, ਉਹ ਅਸਲ ਚ ਭਾਈ ਪਾਰੋ ਪਰਮਹੰਸ ਦੀ ਕੁੱਲ ਵਿੱਚੋਂ ਸਨ। ਇਹ ਪਰਿਵਾਰ ਉੱਠ ਕੇ ਡੱਲੇ ਤੋਂ ਲਾਹੌਰ ਜਾਂਦਾ, ਤੇ ਜਿਸ ਵਕਤ ਅੱਜ ਗੁਰਦੇਵ ਨੇ ਸੀਸ ਦੀ ਮੰਗ ਕੀਤੀ, ਤੇ ਭਾਈ ਦਇਆ ਰਾਮ ਜਿਹੜੇ ਸਭ ਤੋਂ ਪਹਿਲਾਂ ਉੱਠੇ, ਭਾਈ ਪਾਰੋ ਦੀ ਅੰਸ ਬੰਸ ਵਿੱਚੋਂ ਸਨ। ਇਹ ਉਹਨਾਂ ਦਾ ਖੂਨ ਸਨ। ਹੁਣ ਭਾਈ ਅਸੀਂ ਹਿੰਮਤ ਸਿੰਘ ਦੀ ਗੱਲ ਕਰਨੇ, ਸਿੱਧੀ ਜੀ ਇਹ ਝੂਰ ਸ਼ਬਦ ਨਹੀਂ, ਤੁਸੀਂ ਤਵਾਰੀਖ ਨੂੰ ਪੜੋ। ਮੈਂ ਸਰਹੰਦ ਕਥਾ ਕਰ ਰਿਹਾ ਸੀ ਰਾਤ ਮੋਤੀ ਰਾਮ ਮਹਿਰੇ ਦੀ, ਤੇ ਇਸ ਵਾਰੀ ਚਲੋ ਕੁਛ ਜਾਣਕਾਰੀ ਹੋਰ ਮਿਲੀ ਕਿ ਅਸਲ ਚ ਭਾਈ ਮੋਤੀ ਰਾਮ ਜੀ ਮਹਿਰਾ, ਝੂਰ ਸ਼ਬਦ ਵਰਦੇ ਨਾ ਪਿੰਡਾਂ ਚ ਮਹਿਰਾ ਸ਼ਬਦ, ਭਾਈ ਮੋਤੀ ਰਾਮ ਜੀ ਜਿਹੜੇ ਨੇ ਇਹ ਕਿਵੇਂ ਪਹੁੰਚ ਗਏ ਠੰਡੇ ਬੁਰੀ ਤੇ। ਥੋੜਾ ਜਿਹਾ ਮੈਂ ਵਿਸ਼ੇ ਚੋਂ ਨਿਕਲਿਆ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਇਹ ਖਾਲਸਾ ਪੰਥ ਦੀ ਸਿਰਜਣਾ ਦੀ ਬੁਨਿਆਦ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਹੁਣ ਮੁਕੰਮਲਤਾ ਹੋਣੀ ਹੈ, ਕਿਉਂਕਿ ਅੱਜ ਦੇ ਦਿਨ ਕੱਲਾ ਅੰਮ੍ਰਿਤ ਹੀ ਨਹੀਂ ਦਿੱਤਾ ਗਿਆ, ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਰੀਰ ਵਿੱਚੋਂ ਗੁਰਮੰਤਰ ਦੇਣ ਦੀ ਜਿਹੜੀ ਦਿੱਖਿਆ ਹੈ ਉਹਨੂੰ ਪੰਜਾਂ ਦੇ ਵਿੱਚ ਬਦਲ ਦੇਣਾ ਹੈ। ਅਸਲੀ ਨੁਕਤਾ ਵਿੱਚ ਕੱਲੀ ਲੜਾਈ ਵਾਲਾ ਪੱਖ ਨਹੀਂ ਰੱਖੀ ਅਸੀਂ, ਅਸਲੀ ਜਿਹੜੀ ਕਰਾਮਾਤ ਵਾਪਰੀ ਹੈ ਉਸ ਦਿਨ। ਹੁਣ ਉਹ ਜਿਹੜੇ ਭਾਈ ਮੋਤੀ ਰਾਮ ਜੀ ਸਨ, ਰਤਨ ਸਿੰਘ ਜੱਗੀ ਲਿਖਦਾ ਵੀ ਇਹ ਵਜ਼ੀਰ ਖਾਨ ਦੀ ਜੇਲ੍ਹ ਵਿੱਚ ਰੋਟੀ ਪਕਾਉਣ ਦਾ ਕੰਮ ਕਰਦੇ ਸਨ ਭਾਈ ਮੋਤੀ ਰਾਮ। ਮੈਂ ਪਹਿਲੀ ਵਾਰੀ ਪੜਿਆ, ਮੈਂ ਪੁੱਛਿਆ ਵੀ ਕਹਿੰਦੇ ਹਾਂ ਵੀ ਇਹ ਮੋਤੀ ਰਾਮ ਐਵੇਂ ਨਹੀਂ ਚਲਾ ਗਿਆ ਠੰਡੇ ਬੁਰਜ ਕੋ, ਉੱਥੇ ਚਿੜੀ ਨਹੀਂ ਫਟਕਣ ਦਿੰਦੇ, ਇਹਦਾ ਮਤਲਬ ਇਹ ਬੰਦਾ ਮੁਲਾਜ਼ਮ ਸੀ। ਉੱਥੇ ਲਿਖਿਆ ਵੀ ਇਹ ਜੇਲ੍ਹ ਚ ਰੋਟੀ ਪਕਾਉਣ ਦਾ ਕੰਮ ਕਰਦੇ ਸਨ। ਦੂਜਾ ਉਹ ਲਿਖਦੇ ਆ ਭਾਈ ਮੋਤੀ ਰਾਮ ਹੀ ਹੈ ਮੋਹਰਾਂ ਜਿਹੜੀਆਂ ਨੇ ਟੋਡਰ ਮੱਲ ਨੇ ਵਿਛਾਈਆਂ ਤੇ ਸੁੱਕੀਆਂ ਲੱਕੜਾਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਲਈ ਭਾਈ ਮੋਤੀ ਰਾਮ ਲੈ ਕੇ ਆਇਆ ਸੀ, ਸੰਸਕਾਰ ਵਿੱਚ ਇਹ ਸ਼ਾਮਿਲ ਹੋਇਆ। ਪਰ ਭਾਈ ਮੋਤੀ ਰਾਮ ਝੂਰ ਨੇ, ਪਰ ਯਾਦ ਰੱਖਿਓ ਭਾਈ ਹਿੰਮਤ ਸਿੰਘ ਤੇ ਭਾਈ ਮੋਤੀ ਰਾਮ ਵੀ ਆਪਸ ਵਿੱਚ ਰਿਸ਼ਤੇਦਾਰ ਨੇ, ਇਹਨਾਂ ਦੀ ਆਪਸ ਰਿਸ਼ਤੇਦਾਰੀ। ਅਸੀਂ ਗਨੀ ਖਾਂ ਨਬੀ ਖਾਂ ਦਾ ਜ਼ਿਕਰ ਕਰਨੇ ਆ ਪਲੰਘ ਚੁੱਕਿਆ, ਯਾਦ ਰੱਖੋ ਗਨੀ ਖਾਂ ਨਬੀ ਖਾਂ ਕੋਟਲਾ ਨਿਹੰਗ ਖਾਂ ਜਿਹੜਾ ਉਹਦੇ ਰਿਸ਼ਤੇਦਾਰ ਨੇ, ਇਹ ਸਾਰੇ ਪਰਿਵਾਰ ਜਿਹੜੇ ਸਨ ਗੁਰੂ ਘਰ ਦੇ ਨਾਲ ਜੁੜੇ ਹੋਏ। ਮਹਾਰਾਜ ਜੀ ਨੇ, ਪੰਜਾਂ ਸਿੱਖਾਂ ਨੇ ਆਪਣੇ ਆਪਣੇ, ਦਾਸ ਨੇ ਤਕਰੀਬਨ ਸਿਰਫ ਦੋ ਪਿਆਰਿਆਂ ਦੇ ਦਰਸ਼ਨ ਕੀਤੇ ਆ, ਸਥਾਨ ਦੇ ਯਤਨ ਕਰਾਂਗਾ। ਇੱਕ ਤਾਂ ਭਾਈ ਧਰਮ ਸਿੰਘ ਜੀ ਦਾ ਹਸਤਨਾਪੁਰ ਜੀ, ਦਿੱਲੀ ਨਹੀਂ ਹੈਗਾ, ਹਸਤਨਾਪੁਰ ਵੱਖਰਾ ਹੈ ਮੇਰਠ ਨੇੜੇ, ਉੱਥੇ ਉਹਨਾਂ ਦਾ ਸਥਾਨ ਹੈ ਤੇ ਉਹ ਕਮਰਾ ਵੀ ਹੈ। ਉਸ ਕਮਰੇ ਦੀ ਮੇਰਾ ਖਿਆਲ ਦੀਵਾਰ ਵੀ ਤਕਰੀਬਨ ਇੱਕ ਮੀਟਰ ਦੀ ਚੌੜੀ ਹੋਣੀ। ਉੱਥੇ ਉਹਨਾਂ ਨੂੰ ਬਾਬਾ ਹਰਬੰਸ ਸਿੰਘ ਜੀ ਉਹਨਾਂ ਨੇ ਵੱਖਰੇ ਘਰ ਬਣਾ ਦਿੱਤੇ ਆ। ਉਹ ਜਿਹੜਾ ਘਰ ਭਾਈ ਧਰਮ ਸਿੰਘ ਦੀ ਜਨਮ ਸਥਾਨ ਹੈ ਉਹਨੂੰ ਛੇੜਿਆ ਨਹੀਂ, ਉਹ ਗੁਰਦੁਆਰਾ ਬਣਾ ਦਿੱਤਾ। ਪਰ ਉਹ ਪਰਿਵਾਰ ਜਿਹੜਾ ਉਹ ਕੇਸਾ ਤਾਰੀ ਨਹੀਂ, ਜਾਟ ਨੇ ਉਧਰ ਦੇ। ਉਹਨਾਂ ਨੂੰ ਜੇ ਪੁੱਛਿਆ ਜਾ ਕੇ ਤੇ ਉਹਨਾਂ ਦੀ ਬਜ਼ੁਰਗ ਮਾਈ ਇੱਕ ਬੋਲੀ, ਉਹ ਕਹਿੰਦੀ ਵੀ ਹਾਂ ਸਾਡੇ ਸੀਨਾ ਬਸੀਨਾ ਕਹਿੰਦੇ ਆ ਕਿ ਸਾਡੇ ਘਰ ਚੋਂ ਇੱਕ ਪੰਜਾਬ ਗਿਆ ਸੀ ਗੁਰੂ ਕਿਆਂ ਕੋਲ, ਉਹ ਦੁਬਾਰਾ ਵਾਪਸ ਕਦੀ ਨਹੀਂ ਆਇਆ। ਭਾਈ ਧਰਮ ਸਿੰਘ, ਤੁਹਾਨੂੰ ਪਤਾ ਵੀ ਚਲਾਣਾ ਉਹਨਾਂ ਹਜ਼ੂਰ ਸਾਹਿਬ ਕੀਤਾ। ਭਾਈ ਧਰਮ ਸਿੰਘ ਉਹਨਾਂ ਦਾ ਸਥਾਨ ਹੈ। ਦੂਸਰਾ ਮੈਂ ਬੇਨਤੀ ਕੀਤੀ ਸੀ ਵੀ ਇੱਕ ਸਥਾਨ ਸ਼ਾਇਦ ਇੱਥੇ ਪਿਛਲੇ ਸਾਲ ਮੈਂ ਕੀਤੀ ਹੋਵੇ, ਗੁਜਰਾਤ ਵਿੱਚ ਸਭ ਤੋਂ ਛੋਟੀ ਉਮਰ ਦੇ ਪੰਜਾਂ ਪਿਆਰਿਆਂ ਵੀ ਜਿਹੜੇ ਪਿਆਰੇ ਸਨ ਉਹ ਭਾਈ ਮੋਹਕਮ ਸਿੰਘ ਜੀ ਸਨ। ਇਹ ਇਹਨਾਂ ਦਾ ਸਥਾਨ ਜੀ ਯਾਮਨਗਰ ਤੋਂ ਗੁਜਰਾਤ ਵਿੱਚ ਜੀ, ਦਵਾਰਕਾ ਬੇਟ ਉਹਨੂੰ ਕਹਿੰਦੇ ਆ। ਉੱਥੇ ਕਿਹਾ ਸਮੁੰਦਰ ਹੈ ਜੀ ਤੇ ਪੁਲ ਕੋਈ ਨਹੀਂ, ਬੇੜੀ ਤੇ ਚੜ੍ਹ ਕੇ ਉਸ ਗੁਰਦੁਆਰੇ ਜਾਈਦਾ ਤੇ ਉਹ ਵੀ ਗੁਰਮੁਖ ਪਿਆਰੇ ਬਾਬਾ ਲੱਖਾ ਸਿੰਘ ਜੀ ਨੇ ਜੀ ਉਹਨਾਂ ਨੇ। ਹੁਣ ਮੈਂ ਨਾਂ ਸਾਰਿਆਂ ਦੇ ਲੈ ਰਿਹਾ, ਕਈਆਂ ਨੂੰ ਤੇ ਪਤਾ ਹੀ ਨਹੀਂ ਹੋਣਾ ਕਿਉਂਕਿ ਸਾਡੇ ਸਾਹਮਣੇ ਤੇ ਬਾਬਾ ਸ਼ਬਦ ਆ ਗਿਆ, ਮੈਂ ਬਹਿ ਕੇ ਰੱਜ ਕੇ ਤਵਾ ਲਾ ਦੇਣਾ ਨਿੰਦਿਆ ਦਾ ਤੇ ਤੁਸੀਂ ਕਹਿਣਾ ਸਾਰੇ ਬਾਬੀ ਗਰਕੇ ਹੋਏ। ਨਹੀਂ, ਆਪਣੇ ਹੱਥੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਦੇ ਨੇ ਵਿਵੇਕੀ ਸਿੰਘ ਨੇ, ਉਹ ਹੱਥੀ ਸੇਵਾ ਕਰਦੇ। ਮੈਂ ਤਾਂ ਕਿਹਾ ਜੀ ਉੱਥੇ ਜਦੋਂ ਅਸੀਂ ਗਏ ਤੇ ਮੇਰੀ ਇੱਛਾ ਸੀ ਮੈਂ ਭਾਈ ਮੋਹਕਮ ਸਿੰਘ ਦੇ ਸਥਾਨ ਤੇ ਜਾਵਾਂ। ਜਦੋਂ ਅਸੀਂ ਗਏ ਤੇ ਜਨਮ ਸਾਖੀ ਚ ਇੱਕ ਸਰੋਵਰ ਦਾ ਜ਼ਿਕਰ ਹੈ, ਮੈਂ ਤਾਂ ਕਹਿਣ ਲੱਗਾ ਕਿ ਖਾਲਸਾ ਪੰਥ ਦੀ ਬੁਨਿਆਦ ਵੀ ਗੁਰਬਾਣੀ ਦਾ ਸ਼ਬਦ ਹੈ। ਤੇ ਚੇਤੇ ਰੱਖਿਓ ਪੰਜਾਂ ਦੇ ਸੀਸ ਪੇਟ ਕਰਨਾ ਵੀ ਗੁਰੂ ਨਾਨਕ ਦੀ ਪਹਿਲੀ ਸਿੱਖੀ ਦੀ ਬੁਨਿਆਦ ਹੈ ਇਹਨਾਂ ਦੀ। ਇਹਨਾਂ ਜਿਹੜਾ ਉੱਥੇ ਅਸੀਂ ਗਏ ਜੀ, ਜਨਮ ਸਾਖੀ ਚ ਹੈ ਵੀ ਗੁਰੂ ਨਾਨਕ ਸਾਹਿਬ ਉੱਥੇ ਗਏ ਆ ਜੀ, ਦਵਾਰਕਾ ਬੇਟ। ਤੇ ਉੱਥੇ ਹਿੰਦੂ ਸਨ ਸਾਰਾ ਪਿੰਡ ਜਿਹੜਾ ਮੁਸਲਮਾਨਾਂ ਦਾ ਦਵਾਰਕਾ, ਤੇ ਨਦੀ ਸਮੁੰਦਰ ਜਾਈਦਾ ਕਰਾਚੀ ਬਿਲਕੁਲ ਨੇੜੇ ਉੱਥੋਂ। ਉੱਥੇ ਪੁੱਛਿਆ ਜੀ ਇਹ ਸਾਰਾ ਪਰਿਵਾਰ ਬਾਰੇ ਕੋਈ। ਉੱਥੇ ਨਾਲ ਇੱਕ ਵੈਸ਼ਨਵਾਂ ਦਾ ਸਥਾਨ ਹੈ, ਉਹ ਵੈਸ਼ਨਵ ਗੱਦੀ ਦਰ ਗੱਦੀ ਆ ਰਹੇ ਆ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਚਰਨ ਪਾਏ ਤੇ ਗੁਜਰਾਤ ਦੇ ਜਿਹੜੇ ਪੁਰਾਣੇ ਕਾਗਜ਼ਾਤ ਨੇ ਉਹਨਾਂ ਵਿੱਚੋਂ ਭਾਈ ਮੋਹਕਮ ਸਿੰਘ ਦਾ ਘਰ ਗੁਰੂ ਨਾਨਕ ਦਾ ਘਰ ਮੰਨਿਆ ਹੈ। ਇਹ ਪਰਿਵਾਰ ਜਿਹੜਾ ਸੀ ਉੱਥੇ ਜਿਹੜੇ ਪੇਪਰ ਕੱਢੇ ਵੀ ਥਾਂ ਕਿਹੜੀ, ਤੇ ਉਹ ਪੇਪਰ ਬੋਲੇ, ਫਰਦ ਬੋਲੀ, ਤੇ ਉੱਥੇ ਫਿਰ ਪਤਾ ਲੱਗਾ। ਤੇ ਜਦੋਂ ਇਹ ਗਏ ਉਹ ਸਰੋਵਰ ਵੀ ਜਿਹੜਾ ਜਨਮ ਸਾਖੀ ਸੀ ਉਹ ਵੀ ਨੇੜੇ ਸੁੱਕਾ ਹੈ ਜੀ ਵੈਸੇ ਉਹ, ਤੇ ਨਾਲ ਵੈਸ਼ਨੋ ਦੇਰਾ। ਤੇ ਜਦੋਂ ਇਹ ਸਿੱਖ ਗਏ ਜੀ ਆਪਣੇ ਉੱਥੇ, ਇਹਨਾਂ ਨੇ ਜਾ ਕੇ ਗੁਜਰਾਤੀ ਇੱਕ ਮਿਨਿਸਟਰ ਸੀ ਜੀ, ਉਹਨੇ ਬੜੀ ਹੈਲਪ ਕੀਤੀ, ਉਹਨੇ ਥਾਂ ਲਵਾ ਦਿੱਤੀ, ਥਾਂ ਇਹਨਾਂ ਹੋਰ ਖਰੀਦ ਲਈ। ਉੱਥੇ ਕੰਡੇ ਸਨ ਜੀ ਭਾਈ ਸਾਹਿਬ ਦੇ ਜਨਮ ਸਥਾਨ, ਟੁੱਟਾ ਜਿਹਾ ਇੱਕ ਘਰ, ਪਰ ਇੱਕ ਗੱਲ ਉਹਨਾਂ ਕੀਤੀ ਵੀ ਉਹ ਛੇੜਿਆ ਨਹੀਂ ਬਿਲਕੁਲ। ਉਹਦੇ ਵੱਡੇ ਵੱਡੇ ਪੱਥਰ ਨੇ ਜੀ ਭਾਈ ਮੋਹਨ ਸਿੰਘ ਦੇ ਘਰ ਦੇ, ਛੇੜਿਆ ਕੋਈ ਨਹੀਂ। ਅਸੀਂ ਉੱਥੇ ਬੈਠੇ ਸਾਂ ਥੱਲੇ, ਸਿਮਰਨ ਬਹੁਤ, ਔਰਾ ਬਹੁਤ ਚੰਗਾ। ਇਹ ਕਹਿੰਦੇ ਜਦੋਂ ਅਸੀਂ ਕਿੱਕਰ ਪੱਟਣ ਲੱਗੇ ਤੇ ਉਹ ਬਜ਼ੁਰਗ ਵੈਸ਼ਨਵ ਆ ਗਿਆ ਜਿਹੜਾ ਗੱਦੀ ਦਰ ਬਹਿੰਦਾ, ਉਹਨੇ ਇੱਕੋ ਸਾਰ ਕਹਿੰਦਾ ਸਾਨੂੰ ਵੇਖ ਕੇ ਉਹ ਬੈਰਾਗ ਚ ਆ ਗਿਆ ਥੋੜਾ ਜਿਹਾ। ਕਹਿੰਦਾ ਵੀ ਗੁਜਰਾਤੀ ਚੋ ਚਲੋ ਬੋਲਿਆ, ਤੇ ਉਹਦੇ ਸ਼ਬਦ ਇਹ ਸਨ, ਬਹੁਤ ਦੇਰ ਕਰ ਦੀ ਤੁਸੀਂ ਸੀ ਆਉਣ ਲੱਗਿਆ, ਕਿ ਅੱਜ ਮਿੱਠਾ ਮਿਲੇਗਾ ਫਿਰ ਦੁਬਾਰਾ? ਉਹਨਾਂ ਸਮਝੇ ਨੀ, ਕਹਿੰਦਾ ਮਿੱਠਾ ਮਿਲੇਗਾ? ਉਹਨਾਂ ਕਿਹਾ ਬਾਬਾ ਦੱਸ। ਕਹਿੰਦਾ ਵੀ ਦੇਸ਼ ਦੀ ਵੰਡ ਤੋਂ ਪਹਿਲਾਂ ਕਰਾਚੀ ਤੋਂ ਸਿੰਧੀ ਆਉਂਦੇ ਸਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਕੇ ਆਉਂਦੇ ਸਨ, ਤੇ ਇਸ ਅਸਥਾਨ ਤੇ ਉਹ ਗੁਰਪੁਰਬ ਮਨਾਉਂਦੇ ਸਨ, ਤੇ ਇੱਥੇ ਉਹ ਦੇਗ ਬਣਾ ਕੇ ਤਿੰਨ ਦਿਨ ਸਾਨੂੰ ਮਿੱਠਾ ਪ੍ਰਸ਼ਾਦ ਨੂੰ ਕਹਿ ਰਿਹਾ ਸੀ ਉਹ ਛਕਾਉਂਦੇ ਸਨ। ਪਹਿਲਾਂ ਸਭ ਤੋਂ ਉੱਤੇ ਦੇਗ ਬਣਾਈ, ਉੱਥੇ ਭਾਈ ਸਾਹਿਬ ਦੇ ਸਥਾਨ, ਤੇ ਉੱਥੇ ਵੀ ਕਿਹਾ ਜਾਂਦਾ ਹੈ ਇਸ ਬੱਚੇ ਨੇ ਕਿਹਾ ਵੀ ਜਿਸ ਗੁਰੂ ਨਾਨਕ ਸਾਹਿਬ ਪਹਿਲਾਂ ਉਸ ਘਰ ਚ ਗਏ ਆ। ਫਿਰ ਮਹਾਰਾਜ ਜੀ ਆਏ ਨੇ, ਭਾਈ ਮੋਹਕਮ ਸਿੰਘ ਆਏ ਨੇ, ਦੁਬਾਰਾ ਫਿਰ ਆਪਣੇ ਪਿੰਡ ਦਵਾਰਕਾ ਬੇਟ ਨਹੀਂ ਗਏ। ਉੱਥੇ ਦੋ ਦਵਾਰਕਾ ਮੰਨੀ, ਇੱਕ ਦਵਾਰਕਾ ਕਿਹਾ ਜਾਂਦਾ ਸਮੁੰਦਰ ਚ ਡੁੱਬ ਗਈ, ਤੇ ਅਸੀਂ ਸ਼ਬਦ ਪੰਜਾਬੀ ਚ ਬੇਟ ਵਰਤਨੇ ਆ ਨਾ, ਪਰ ਉਹ ਸ਼ਬਦ ਹੈ ਭੇਂਟ, ਜਿਹਨੂੰ ਭੇਂਟ ਦਾ ਅਰਥ ਹੈ ਮਿਲਾਪ, ਉਹਨੂੰ ਦਵਾਰਕਾ ਬੇਟ ਤਾਂ ਕਹਿੰਦੇ ਨੇ। ਉੱਥੇ ਸੁਦਾਮਾ ਜੀ ਦਾ ਤੇ ਕ੍ਰਿਸ਼ਨ ਜੀ ਦਾ ਆਪਸੀ ਮਿਲਾਪ ਹੋਇਆ ਸੀ, ਬੇਂਟ ਹੋਈ ਸੀ। ਫਿਰ ਮੈਂ ਬੇਨਤੀ ਕਰਾਂਗਾ ਜੀ, ਇਹ ਪੰਜੇ ਦੇ ਪੰਜੇ ਗੁਰੂ ਘਰ ਵੱਲੋਂ ਨਿਵਾਜੇ ਹੋਏ ਨੇ, ਇਹ ਇਮੋਸ਼ਨਲ ਹੋ ਕੇ ਨਹੀਂ ਉੱਠੇ, ਯਾਦ ਰੱਖਿਓ, ਨੰਬਰ ਬਣਾਉਣ ਵਾਸਤੇ ਨਹੀਂ ਉੱਠੇ। ਇਹ ਧੁਰ ਦਰਗਾਹ ਗੁਰੂ ਦੇ ਨਾਲ ਸੰਯੋਗ ਸੀ, ਇਹ ਗੁਰੂ ਦੀ ਬਖਸ਼ਿਸ਼ ਨਾਲ ਉੱਠੇ ਆ, ਕਿਰਪਾ ਨਾਲ। ਮੈਂ ਫਿਰ ਉਸ ਵਿਸ਼ੇ ਤੇ ਆਵਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਜਿਹੜੀ ਸਾਨੂੰ ਜਪਜੀ ਸਾਹਿਬ ਦਿੱਤਾ, ਉਸ ਦੀ 78ਵੀਂ ਪੌੜੀ ਤੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਰਹਿਤ, ਬਸ ਇੱਕੋ ਹੀ ਚੀਜ਼ ਹੈ। ਇਹਦੀ ਕਥਾ ਆਪਾਂ ਇੱਥੇ ਕੀਤੀ ਵੀ ਸੀ। ਉਸ 78ਵੀਂ ਪੌੜੀ ਵਿੱਚ ਜੱਤ ਪਹਾਰਾ, ਧੀਰੇ ਸੁਨਿਆਰ, ਅਹਿਰਨ ਮਤ, ਫੇਦ ਹਥਿਆਰ, ਭਾਓ ਖੱਲਾ, ਅਗਨ ਤਪਤਾਓ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ। ਪਿਆਰਿਓ, ਇਹ ਬਖਸ਼ਿਸ਼ ਵਰਤੀ ਜਿਹੜੀ ਗੁਰੂ ਨਾਨਕ ਸਾਹਿਬ ਪਹਿਲੇ ਜਾਮੇ ਚ ਕਰਕੇ ਗਏ ਆ। ਇਹ ਸੱਤ ਗੁਣ ਨੇ। ਸਭ ਤੋਂ ਪਹਿਲਾਂ ਕਰੈਕਟਰ ਦਾ ਜ਼ਿਕਰ ਕੀਤਾ, ਇੰਦਰੀਆਂ ਦੇ ਸੰਯਮ ਦਾ ਜ਼ਿਕਰ ਕੀਤਾ। ਜੱਤ ਪਹਾਰਾ ਭਾਵੇਂ ਸੋਨਾ ਘੜਨ ਦੀ ਉਦਾਹਰਨ ਹੈ, ਕਿ ਆਪਣੇ ਆਚਰਣ ਨੂੰ ਉੱਚਾ ਬਣਾਉਣਾ, ਇਹ ਸੁਨਾਰ ਦੀ ਦੁਕਾਨ ਹੈ, ਅੱਡਾ ਹੈ। ਧੀਰਜ ਦੀ ਬਿਰਤੀ ਧਾਰਨ ਕਰਨੀ, ਇਹ ਵਿੱਚ ਸੁਨਾਰ ਬੈਠਾ ਹੈ। ਮਤ ਨੂੰ ਅਡੋਲ ਰੱਖਦਾ ਗੁਰੂ, ਇਹ ਐਰਨ ਹੈ। ਕਿਉਂਕਿ ਸ਼ਬਦ ਫਿਰ ਸੁਣਿਓ ਕਿ ਘੜਿਆ ਤਾਂ ਜਾਏਗਾ ਜੇ ਅੱਡਾ ਹੋਵੇਗਾ ਤਾਂ, ਤੇ ਧੀਰਜ ਵਾਲੇ ਦਾ ਜੀਵਨ ਘੜਦਾ ਹੈ। ਐਰਨ ਮਤ ਕਿਹਾ ਵੀ ਜ਼ਿੰਦਗੀ ਚ ਦੁੱਖ ਸੁੱਖ ਮਾਣ ਮਾਣ ਦੀਆਂ ਬੜੀਆਂ ਸੱਟਾਂ ਵੱਜਣੀਆਂ ਨੇ, ਅਰਦਾਸ ਕਰ ਮੈਨੂੰ ਐਰਨ ਮਤ ਮਿਲ ਜਾਏ। ਗਿਆਨ ਦਾ ਹਥੌੜਾ ਹੈ ਵੇਦ ਹਥਿਆਰ, ਪਰਮਾਤਮਾ ਦਾ ਭੈ ਧੋਕਣੀ ਹੈ, ਤੇ ਤਪੱਸਿਆ ਦਾ ਅੱਗ ਬਾਲ, ਤੇ ਪ੍ਰੇਮ ਦੇ ਭਾਂਡੇ ਵਿੱਚ ਫਿਰ ਤੇਰਾ ਜੀਵਨ ਘੜਿਆ ਜਾਏਗਾ। ਸੱਚ ਇਵੇਂ ਪ੍ਰੇਮ ਦੇ ਭਾਂਡੇ ਵਿੱਚ ਅੰਮ੍ਰਿਤ ਢਲੇਗਾ, ਤੇ ਫਿਰ ਗੁਰੂ ਨੇ ਸੱਚੀ ਟਕਸਾਲ ਵੀ ਸ਼ਬਦ ਘੜ ਦਿੱਤਾ। ਤੇ ਮੈਂ ਤਾਂ ਇਹ ਕਹਾਂਗਾ ਜੀ, ਪੰਜ ਉਹ ਉੱਠੇ ਜਿਨ੍ਹਾਂ ਉੱਤੇ ਬਾਬਾ ਜੀ ਦੀ ਕਿਰਪਾ ਵਰਤੀ। ਇਕੱਠ ਤੇ ਬੜਾ ਸੀ, 80,000 ਸ਼ਬਦ ਮੈਂ ਵਰਤਿਆ ਹੈ। ਇੱਥੇ ਮਹਾਰਾਜ ਨੇ ਕਿਹਾ, ਜੱਤ ਪਹਾਰਾ, ਧੀਰ ਸੁਨਿਆਰ, ਅਹਿਰਨ ਮਤ, ਵੇਦ ਹਥਿਆਰ, ਭਾਉ ਖੱਲਾ, ਅਗਨ ਤਪਤਾਓ, ਭਾਂਡਾ ਭਾਉ, ਅੰਮ੍ਰਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿੰਨੀ ਰਹਿਤ ਹੈ ਸਾਰੀ ਦੀ ਬੁਨਿਆਦ ਗੁਰਬਾਣੀ ਹੈ। ਉਂਝ ਦਾਸ ਨੇ ਇੱਕ ਵਾਰ ਬੇਨਤੀ ਕੀਤੀ, ਚਾਰ ਬਜਰ ਕਰੈਤਾਂ ਦਾ ਜ਼ਿਕਰ ਤਾਂ ਆਪਾਂ ਕਰਨੇ ਆ, ਬਾਕੀ ਜਿਹੜੀਆਂ ਅਚਨਚੇਤ ਕਰੀ ਜਾਂਦੇ ਉਹਦਾ ਜ਼ਿਕਰ ਰਹਿਤ ਮਰਿਆਦਾ ਚ ਨਹੀਂ। ਚਾਰ ਹੀ ਨਾ ਜੀ, ਕੇਸ ਕਤਲ ਕਰਨੇ, ਕੁੱਠੇ ਮਾਸ ਦਾ, ਆਪਣਾ ਪਰ ਤਨ ਦਾ, ਇਹ ਤਮਾਕੂ ਦਾ ਇਹ ਸ਼ਬਦ ਵਰਤੇ ਨਾ ਜੀ, ਪਰ ਨਿੰਦਿਆ ਤਾਂ ਕਿਤੇ ਨੀ ਲਿਖਿਆ। ਤੇ ਗੁਰੂ ਗ੍ਰੰਥ ਸਾਹਿਬ ਚ ਨਿੰਦਿਆ ਦਾ ਓਡੀ ਪਤਿਤ ਕਰਮਕ ਹੈ ਜਿੰਨਾ ਕਿਸੇ ਤਨ ਦਾ ਕਰਮਕ ਹੈ। ਚੁਗਲੀ ਦਾ ਕਿਤੇ ਜ਼ਿਕਰ ਨੀ। ਮੈਂ ਤਾਂ ਕਹਿੰਦਾ ਖਾਲਸਾ ਜੀ, ਅਸੀਂ ਚਾਰਾਂ ਦੇ ਤਾਂ ਪਹਿਰਾ ਦੇ ਦਿਆਂਗੇ, ਤੇ ਜਿਹੜੀ ਸੁਰਤ ਕਰਕੇ ਪਤਿਤ ਪੂਣਾ ਹੁੰਦਾ ਹੈ ਤਾਂ ਗੁਰੂ ਹੀ ਕਿਰਪਾ ਕਰੇ। ਮੈਂ ਬੇਨਤੀ ਕਰਾਂ, ਸਤਿਗੁਰੂ ਨੇ ਅੱਜ ਦੇ ਦਿਨ ਪੰਜਾਂ ਨੇ ਸੀਸ ਆਪਣੇ ਭੇਟ ਕੀਤੇ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੇ ਬਖਸ਼ਿਸ਼ ਕੀਤੀ। ਚਲੋ ਇਹ ਤਾਂ ਢਾਡੀ ਸਾਹਿਬ ਦੱਸ ਗਏ ਜੀ ਕਿ ਪੰਜਾਂ ਨੇ ਆਪਣੇ ਸੀਸ ਦਿੱਤੇ ਆ, ਤੰਬੂ ਚ ਲੈ ਗਏ ਆ, ਭਿੱਜੀ ਕੋਈ ਖੂਨ ਨਾਲ ਕਿਰਪਾਨ ਲੈ ਕੇ ਬਾਹਰ ਆਉਂਦੇ ਆ ਮਹਾਰਾਜ। ਤੇ ਇਹਦਾ ਮਤਲਬ ਇਹ ਸਤਿਗੁਰੂ ਦਾ ਉਹ ਅਸਚਰਜ ਕੌਤਕ ਸੀ ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ। ਭਾਵੇਂ ਕਿ ਅਬਦੁਲ ਤਰਾਨੀ ਜਿਹੜਾ ਉਸ ਵਕਤ CID ਕਰ ਰਿਹਾ ਸੀ ਔਰੰਗਜ਼ੇਬ ਦੀ, ਉਹਨੇ ਅਖੀਰਲੀ ਚਿੱਠੀ ਲਿਖੀ ਸੀ ਕਿ ਮੈਂ ਅੱਜ ਆਨੰਦਪੁਰ ਸਾਹਿਬ ਆ। ਉਹ ਤੇ ਕਹਿੰਦਾ ਸਾਹਮਣੇ ਸਭ ਕੁਝ ਹੋਇਆ ਕਿ ਸਾਹਮਣੇ ਸੀਸ ਲਾਇਓ ਕਹਿੰਦਾ, ਪਰ ਉਹਨੇ ਕਿਹਾ ਅੱਜ ਮੇਰੀ ਆਖਰੀ ਚਿੱਠੀ ਹੈ, ਮੈਂ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸੱਜਣ ਜਾ ਰਿਹਾ। ਉਸ ਵਿੱਚ ਉਹ ਜ਼ਿਕਰ ਕਰਦਾ ਸਾਰੇ ਇਕੱਠ ਦਾ। ਗੁਰਮੁਖੋ, ਪੰਜਾਂ ਨੇ ਆਪਣੇ ਸੀਸ ਦਿੱਤੇ, ਸੀਸ ਦੇਣ ਤੋਂ ਬਿਨਾਂ ਗੁਰੂ ਰੂਜ ਦਿਰਿਜ ਦਾ ਵੀ ਨਹੀਂ। ਤਾਂ ਮਹਾਰਾਜ ਨੇ ਤਾਂ ਬਾਣੀ ਵਿੱਚ ਕਿਹਾ ਕਿ ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਉਤਾਰ। ਆਹ ਸੀਸ ਤੋਂ ਘੱਟ ਜੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਪੰਜਾਂ ਨੇ ਆਪਣੇ ਸੀਸ ਦਿੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਅੱਜ ਬਖਸ਼ਿਸ਼ ਕੀਤੀ। ਪਾਣੀ ਲਿਆ, ਉਹ ਵੀ ਸਤਲੁਜ ਦਾ, ਸਤਲੁਜ ਦਾ ਨਿਰਮਲ ਨੀਰ ਲਿਆ, ਸਰਬਲੋਹ ਦੇ ਬਾਟੇ ਵਿੱਚ ਪਾਇਆ। ਤੇ ਆਨੰਦਪੁਰ ਸਾਹਿਬ ਅੱਜ ਵੀ ਉਹ ਖੰਡਾ ਹੈ ਜਿਹਦੇ ਨਾਲ ਮਹਾਰਾਜ ਨੇ ਅੰਮ੍ਰਿਤ ਸੰਚਾਰ ਕੀਤਾ। ਸ਼ਾਇਦ ਆਪ ਜੀ ਨੇ ਦਰਸ਼ਨ ਕੀਤੇ ਹੋਣ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁੱਖ ਤੋਂ 5 ਬਾਣੀਆਂ ਦਾ ਪਾਠ ਕੀਤਾ। ਉਸ ਤੋਂ ਬਾਅਦ ਜਿਹੜੇ ਪੰਜਾਂ ਨੇ ਛਕਿਆ, ਉਹਨਾਂ ਨੂੰ 5 ਮੁਕਤੇ ਕਿਹਾ ਗਿਆ। ਪਹਿਲਾਂ 5 ਪਿਆਰੇ ਨੇ, ਫਿਰ 5 ਮੁਕਤੇ ਨੇ, ਇੱਕ 5 ਮੁਕਤੇ ਨੇ, ਇੱਕ 40 ਮੁਕਤੇ ਨੇ। ਉਹਨਾਂ ਪੰਜਾਂ ਨੂੰ ਵੀ ਪਹਿਲਾਂ ਇਹਨਾਂ ਪੰਜਾਂ ਨੂੰ ਸਤਿਗੁਰੂ ਨੇ ਜਲ ਲਿਆ। ਪ੍ਰੋਫੈਸਰ ਸਾਹਿਬ ਸਿੰਘ ਨੇ ਜਾਪ ਸਾਹਿਬ ਦੇ ਟੀਕੇ ਦੀ ਭੂਮਿਕਾ ਵਿੱਚ ਇੱਕ ਗੱਲ ਬੜੀ ਸੋਹਣੀ ਕਹੀ ਹੈ, ਪਿਛਲੇ ਦਿਨ ਸਨੂਜੇ ਕਹੀ। ਉਹ ਕਹਿੰਦਾ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਕਿੰਨਾ ਅਭਿਆਸ ਕਰਦੇ ਸਨ ਸਿੱਖ। ਹਜ਼ਾਰਾਂ ਸੰਗਤਾਂ ਨੇ ਉਸ ਦਿਨ ਅੰਮ੍ਰਿਤ ਛਕਿਆ, ਕਈ ਜਥਿਆਂ ਨੇ ਅੰਮ੍ਰਿਤ ਦੀ ਦਾਤ ਦੇ ਦੇ ਕੇ ਅੱਗੇ ਜਥੇ ਬਣੇ। ਉਹ ਕਹਿੰਦੇ ਇਹਦਾ ਮਤਲਬ ਕਿ ਅੰਮ੍ਰਿਤ ਸੰਚਾਰ ਵੇਲੇ ਉਹਨਾਂ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਜ਼ਬਾਨੀ ਚੇਤੇ ਸੀ, ਤਾਂ ਹੀ ਤਾਂ ਫਿਰ ਪੰਜਾਂ ਦੇ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਤਿਆਰ ਕਰਦੇ ਪਏ। ਮਹਾਰਾਜ ਸਤਿਗੁਰੂ ਜੀ ਨੇ 5 ਬਾਣੀਆਂ ਦਾ ਪਾਠ ਕੀਤਾ ਤੇ ਬੇਨਤੀ ਮੈਂ ਕੀਤੀ, ਦੁੱਧ ਨਹੀਂ ਵਰਤਿਆ। ਹਾਲਾ ਬਾਣੀ ਚ ਇਹ ਦੁੱਧ ਨੂੰ ਅੰਮ੍ਰਿਤ ਕਿਹਾ ਜੀ। ਮਹਾਰਾਜ ਦਾ ਇੱਕ ਬਚਨ ਹੁੰਦਾ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੈ ਧਰੀ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਸਤਿਗੁਰੂ ਜੀ ਨੇ ਜਲ ਉੱਤੇ ਆਪਣੀ ਨਜ਼ਰ ਟਿਕਾਈ, ਜੋ ਸਾਡੀ ਤਵਾਰੀ ਕਹਿੰਦੀ ਉਂਝ। ਚਲੋ ਅਸੀਂ ਸੁਣਾਉਣ ਵਾਲੀ ਕਥਾ ਸੁਣਾਈ ਜਾ ਰਹੇ ਹਾਂ। ਇਸ ਤਰ੍ਹਾਂ ਹੋਇਆ ਤੇ ਮੈਨੂੰ ਯਾਦ ਹੈ ਸਰਦਾਰ ਕਪੂਰ ਸਿੰਘ ਕਹਿੰਦੇ ਸਨ, ਸਭ ਕੁਝ ਤੰਬੂ ਵਿੱਚ ਹੋਇਆ ਤੇ ਤੁਸੀਂ ਤੰਬੂ ਪਾੜ ਪਾੜ ਕੇ ਨਾ ਵੇਖੋ ਕੀ ਹੋਇਆ। ਇਹ ਸਿੱਖ ਤੇ ਗੁਰੂ ਦੀ ਕਿਹੜੀ ਖੇਡ ਵਰਤੀ। ਮਹਾਰਾਜ ਜੀ ਨੇ ਫਿਰ ਇਹਨਾਂ ਪੰਜਾਂ ਨੂੰ ਪੁਨਰ ਸੁਰਜੀਤ ਕੀਤੋ ਨੇ ਤੇ ਸਤਿਗੁਰੂ ਨੇ 5 ਚੁਲੇ ਛਕਾਏ ਤੇ ਨਾਲ 5 ਚੁਲੇ ਪਹਿਲਾ ਚੁਲਾ ਛਕਾਉਂਦਿਆਂ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਚੁਲੇ ਛਕਾਉਂਦਿਆਂ ਵਾਰ ਵਾਰ ਕਿਹਾ। ਉਸ ਤੋਂ ਬਾਅਦ 5 ਗੁਰਦੇਵ ਨੇ ਨੇਤਰਾਂ ਦੇ ਵਿੱਚ ਛੱਟੇ ਮਾਰੇ, 5 ਗੁਰਦੇਵ ਨੇ ਸੀਸ ਵਿੱਚ ਪਾਏ। ਹਾਲਾਂਕਿ ਮੈਂ ਪਿਛਲੇ ਦਿਨ ਕਿਹਾ, ਗਿਆਨ ਇੰਦਰਾ ਸਾਡੀਆਂ ਕੰਨ ਵੀ ਨੇ, ਅੱਖਾਂ ਗਿਆਨ ਇੰਦਰਾ ਨੇ, ਕਰਮ ਇੰਦਰਾ ਨਹੀਂ, ਕੰਨ ਗਿਆਨ ਇੰਦਰਾ ਨੇ, ਨਾਸਕਾ ਗਿਆਨ ਇੰਦਰਾ ਹੈ, ਮੂੰਹ ਸਾਡਾ ਕਰਮ ਇੰਦਰਾ ਪਰ ਜੀਭ ਗਿਆਨ ਇੰਦਰਾ ਹੈ। ਪਰ ਗੁਰੂ ਨੇ ਉੱਥੇ ਮੁੱਖ ਚ ਅੰਮ੍ਰਿਤ ਪਾਇਆ, ਨੇਤਰਾਂ ਚ ਅੰਮ੍ਰਿਤ ਬਖਸ਼ਿਆ, ਸੀਸ ਚ ਪਾਇਆ। ਇਹਨਾਂ ਤਿੰਨਾਂ ਥਾਵਾਂ ਦਾ ਕੋਈ ਮਹਾਤਮ ਹੈ ਜੀ। ਇੱਕ ਤਾਂ ਅੰਮ੍ਰਿਤ ਛਕਾ ਕੇ ਗਿਆ, ਤੇਰੇ ਤੁਰ ਅੰਦਰ ਅੰਮ੍ਰਿਤ ਹੈ, ਇਸ ਅੰਮ੍ਰਿਤ ਨੂੰ ਛਕ ਕੇ ਅੰਮ੍ਰਿਤ ਦਾ ਸੰਚਾਰ ਹੋ ਜਾਏ। ਦੂਜੀ ਗੱਲ ਵੀ ਨੇਤਰਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ, ਕਿਉਂਕਿ ਨੇਤਰ ਮਲੀਨਤਾ ਅੰਦਰ ਨਾ ਦੇਣ। ਤੇ ਤੀਸਰਾ ਸੀਸ ਦੇ ਵਿੱਚ ਜਿਹਨੂੰ ਦਸਮ ਕਹਿੰਦੇ ਆ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਪੰਜਾਂ ਨੂੰ ਅੰਮ੍ਰਿਤ ਦੇ ਕੇ ਰਹਿਤਾਂ ਦ੍ਰਿੜ ਕਰਾਈਆਂ, ਕਰਹਿਤਾਂ ਤੋਂ ਬਚਣ ਵਾਸਤੇ ਕਿਹਾ। ਹਾਲਾਂਕਿ ਰਹਿਤਨਾਮਿਆਂ ਵਿੱਚ ਬੜੀ ਲੰਬੇਰੀ ਲਿਸਟ ਹੈ ਜੀ, ਪਰ ਉਹ ਸੰਖੇਪ ਜਿਹੀਆਂ ਇਹ ਸਾਰੀਆਂ ਵਰਤ ਦਿੱਤੀਆਂ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਪੰਜਾਂ ਨੂੰ ਕਿਹਾ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਚਲੋ ਕਈ ਸੱਜਣ ਇਸ ਨੂੰ ਨਹੀਂ ਮੰਨਦੇ ਜੀ, ਚਲੋ ਨਾਮ ਹੀ ਕਿਉਂ ਨਾ ਲੈਣਾ, ਵੀ ਨਹੀਂ ਜੀ ਇਹ ਤੇ ਬਾਹਮਣ ਦੇ ਵਿੱਚ ਪਾ ਦਿੱਤਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ, ਖਾਲਸਾ ਜੀ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਮੈਂ ਇੱਥੇ ਕਥਾ ਕਰਦੇ ਇੱਕ ਵਾਰੀ ਕਿਹਾ ਸੀ, ਕਵਿਤਾ ਵਿੱਚ ਲਿਖਿਆ ਹੋਇਆ ਜਿਹੜਾ ਇਤਿਹਾਸ ਹੁੰਦਾ, ਕਈ ਵਾਰੀ ਕਵੀ ਉਲਾਰੂ ਹੋ ਕੇ ਬਹੁਤ ਕੁਝ ਲਿਖ ਦਿੰਦਾ। ਜਿਵੇਂ ਕਈ ਘਟਨਾਵਾਂ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰਨੇ ਆ, ਤੇ ਉੱਥੇ ਕਿਹਾ ਜਾਂਦਾ ਸਾਹਿਬਜ਼ਾਦਾ ਜੁਝਾਰ ਸਿੰਘ ਵਾਪਸ ਆ ਗਏ, ਕਿਹਾ ਪਿਤਾ ਜੀ ਪਾਣੀ ਦੀ ਪਿਆਸ ਲੱਗੀ ਏ। ਅਸਲ ਚ ਇਹ ਘਟਨਾ ਕਰਬਲਾ ਦੇ ਜੰਗ ਦੀ ਹੈ, ਹਸਨ ਤੇ ਸੈਸ ਦੀ ਪਾਣੀ ਦੀ, ਉੱਥੇ ਪਾਣੀ ਦੀ ਘਟਨਾ ਕਿਤੇ ਨੀ। ਪਰ ਅਸੀਂ ਕਹਿੰਦੇ ਮਹਾਰਾਜ ਨੇ ਕਿਹਾ ਜਦੋਂ ਅੰਮ੍ਰਿਤ ਦੀ ਦਾਤ ਦਿਓ, ਤੇ ਉਹਨਾਂ ਕਿਹਾ ਵੀ ਤੁਸੀਂ ਕੀ ਸਾਨੂੰ ਦਿਓਗੇ। ਇਹੀ ਕਹਿੰਦੇ ਹਨਾ, ਅਸੀਂ ਤਾਂ ਸਿਰ ਦਿੱਤੇ, ਤੁਸੀਂ ਕੀ ਦਿਓਗੇ। ਮੈਂ ਦਾਵਾ ਨਹੀਂ ਕਰਦਾ, ਪਰ ਇੱਕ ਮੈਂ ਬੇਨਤੀ ਕਰਨਾ, ਸੁਹਿਰਦਤਾ ਨਾਲ ਵਾਚੋ। ਜਿਨ੍ਹਾਂ ਨੂੰ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਇਹ ਵੀ ਆਪ ਨੂੰ ਪਤਾ, ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਕਿ ਇੱਕ ਤਾਂ ਚੁਲੇ ਦਿੰਦੇ ਆ, ਫਿਰ ਪੰਜ ਸਾਹਿਬ ਪੰਜ ਪਿਆਰੇ ਸਾਹਿਬ ਇੱਕੋ ਬਾਟੇ ਚ ਸਾਰਿਆਂ ਨੂੰ ਮੂੰਹ ਲਵਾਉਂਦੇ ਆ, ਖੜਿਆਂ ਕਰਕੇ ਨਾਲ ਸ਼ਬਦ ਪੜਦੇ ਆ, ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ ਦਾ ਕੋਈ ਸ਼ਬਦ, ਸਾਰਾ ਭਿੰਨ ਭੇਦ ਖਤਮ। ਤੇ ਦੇਗ ਵੀ ਇਸ ਤਰ੍ਹਾਂ ਨਹੀਂ, ਪੰਜਾਂ ਦਾ ਕੱਢ ਕੇ ਗੱਫਾ, ਫਿਰ ਬਾਕੀ ਸਾਰੀ ਇਕੱਠੀ ਪਾ ਕੇ ਦਿੰਦੇ, ਛਕੋ ਜੀ ਸਾਰੇ ਇਕੱਠੇ। ਬੇਨਤੀ ਉੱਥੇ ਮਹਾਰਾਜ ਨੇ ਜਦੋਂ ਕਿਹਾ ਵੀ ਜੀ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਸਤਿਗੁਰੂ ਸਮਰੱਥ ਨੇ ਗੁਰੂ ਗੋਬਿੰਦ ਸਿੰਘ, ਤੇ ਉਸ ਵਕਤ ਪੰਜਾਂ ਨੇ ਇਹ ਕਹਿਣਾ ਤੂੰ ਸਾਨੂੰ ਕੀ ਦੇਵੇਂਗਾ। ਨਹੀਂ ਪਤਾ ਨੀ, ਇੱਕ ਦਿਨ ਗੁਰਦੇਵ ਦੀ ਬਾਣੀ ਪੜਦਿਆਂ ਆਇਆ, ਮਨ ਕਹਿੰਦਾ ਹੈ ਉਹਨਾਂ ਪੰਜਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕਿਹਾ ਹੋਣਾ, ਐਸੀ ਲਾਲ ਤੁਝ ਬਿਨ ਕੌਣ ਕਰੇ। ਏਡੀ ਵੱਡੀ ਬਖਸ਼ਿਸ਼ ਕਰਨ ਲੱਗੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੇ, ਜਾਂ ਕੀ ਛੋਤ ਜਗਤ ਕੋ ਲਾਗੈ, ਜਿਨ੍ਹਾਂ ਨੂੰ ਖੂਹ ਤੇ ਪਾਣੀ ਨੀ ਭਰਨ ਦਿੰਦੇ ਦੂਜੇ ਮਤ ਵਾਲੇ, ਅੱਜ ਤੂੰ ਤਾਂ ਆਪਣੇ ਮੁੱਖ ਨਾਲ ਉਹਨਾਂ ਦੇ ਮੂੰਹ ਚ ਅੰਮ੍ਰਿਤ ਪਾ ਦਿੱਤਾ ਹੈ। ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ, ਨੀਚੇ ਊਚ ਕਰੈ ਮੇਰਾ ਗੋਬਿੰਦ। ਭਾਵਾਂ ਸ਼ਬਦ ਏ ਭਗਤ ਜੀ ਦਾ ਹੈ, ਨੀਚੇ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜਿਹੜੀ ਮੈਂ ਸ਼ੁਰੂਆਤ ਕੀਤੀ ਸੀ, ਅਸਲ ਚ ਕਹਾਣੀ ਅੱਜ ਇਹ ਵਾਪਰੀ। ਹਜ਼ੂਰ ਸੱਚੇ ਪਾਤਸ਼ਾਹ ਜੀ ਜਦੋਂ ਕਹਿੰਦੇ ਨੇ ਅੰਮ੍ਰਿਤ ਦਿਓ, ਕਹਿੰਦੇ ਮਹਾਰਾਜ ਅਸੀਂ, ਭਾਈ ਨੰਦ ਲਾਲ ਸਾਹਿਬ ਕਹਿੰਦੇ ਆ, ਹੱਕ ਰਾਹ ਮਹਿਬੂਬ ਗੁਰ ਗੋਬਿੰਦ ਸਿੰਘ, ਹੱਕ ਦਰ ਤੇ ਸੱਚ ਮਹਿਬੂਬ ਦਰ ਤੇ ਪਿਆਰਾ। ਗੁਰੂ ਗੋਬਿੰਦ ਸਿੰਘ ਰੱਬ ਨੂੰ ਪਿਆਰ ਕਰਨ ਵਾਲਾ ਆਪਣੇ ਮਹਿਬੂਬ ਨੂੰ, ਅਗਲੀ ਉਹਨਾਂ ਸ਼ੇਰ ਹੈ ਕਿ ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਦਰ ਆਸ਼ਕ ਤੇ ਮਸ਼ੂਕ। ਗੁਰੂ ਗੋਬਿੰਦ ਸਿੰਘ ਆਪੇ ਹੀ ਆਸ਼ਕ ਤੇ ਆਪੇ ਮਸ਼ੂਕ ਦਾ ਮਤਲਬ ਆਪੇ ਗੁਰੂ ਹੈ ਤੇ ਆਪੇ ਚੇਲਾ ਹੈ। ਹਜ਼ੂਰ ਨੇ ਕਿਹਾ ਵੀ ਅੰਮ੍ਰਿਤ ਦੀ ਦਾਤ। ਇੱਥੇ ਕਵੀ ਸੰਤੋਖ ਸਿੰਘ ਨੇ ਇੱਕ ਬਹੁਤ ਕਮਾਲ ਦਾ ਸ਼ਬਦ ਕਿਹਾ ਜੀ, ਮੈਂ ਉਹ ਸੁਣਾ ਕੇ ਸਮਾਪਤੀ ਕਰਾਂਗਾ। ਉਸ ਵਿੱਚੋਂ ਲਿਖਦੇ ਆ ਕਿ ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਭਾਈ ਅੱਜ ਆਹ ਬਖਸ਼ਿਸ਼ ਵਰਤੀ ਸਭ ਤੋਂ ਵੱਡੀ, ਪੰਜ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ, ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ, ਤੇ ਗੁਰਮੁਖੋ ਅੱਜ ਦੇ ਦਿਨ ਉਹ ਕਿਰਪਾ ਗੁਰੂ ਗੋਬਿੰਦ ਸਿੰਘ ਜੀ ਨੇ ਵਰਤਾ ਦਿੱਤੀ, ਜਿਹੜੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬਾਬਾ ਲਹਿਣਾ ਜੀ ਤੇ ਵਰਤਾਈ ਸੀ। ਫਿਰ ਮੈਂ ਇਸ ਗੱਲ ਨੂੰ ਦੁਹਰਾਵਾਂਗਾ, ਉੱਥੇ ਹਜ਼ੂਰ ਨੇ ਅੰਮ੍ਰਿਤ ਦੇਖ ਕੇ ਅੰਮ੍ਰਿਤ ਛਕਿਆ, ਅੱਜ ਤੱਕ ਸਿਰਫ ਇਹ ਗੁਰੂ ਸਾਹਿਬਾਨ ਅੱਗੇ ਨਾਮ ਦੀ ਦਾਤ ਦਿੰਦੇ ਪਏ ਸਨ, ਅੱਜ ਇੰਨੀ ਵੱਡੀ ਖੁੱਲੀ ਕਿਰਪਾ ਵਰਤਾ ਦਿੱਤੀ, ਇੱਕ ਸਰੀਰ ਪੰਜਾਂ ਵਿੱਚ ਸਮਾ ਗਿਆ ਤੇ ਨਾਲ ਕਹਿ ਦਿੱਤਾ ਰਹਿੰਦੀ ਦੁਨੀਆਂ ਤੱਕ, ਜਿੱਥੇ ਰਹਿਤਵਾਨ ਪੰਜ ਇਕੱਠੇ ਹੋਣਗੇ ਉਹ ਗੁਰੂ ਦੀਖਿਆ ਦਿੰਦੇ ਰਹਿਣਗੇ। ਸਭ ਤੋਂ ਵੱਡੀ ਕਿਰਪਾ ਤਾਂ ਅੱਜ ਵਾਪਰੀ। ਅਸੀਂ ਇੱਕ ਪੱਖ ਰੱਖ ਰਹੇ ਹਾਂ ਵੀ ਸ਼ਸਤਰਧਾਰੀ ਹੋਏ, ਜੰਗ ਲੜੇ, ਕੋਈ ਸ਼ੱਕ ਨਹੀਂ, ਪਰ ਮੈਂ ਬੇਨਤੀ ਕਰਾਂਗਾ ਗੁਰਮੁਖੋ ਰੂਹਾਨੀ ਪੱਖੋਂ ਜਿਹੜੀ ਕਿਰਪਾ ਗੁਰੂ ਨਾਨਕ ਧੁਰ ਦਰਗਾਹ ਤੋਂ ਲੈ ਕੇ ਆਏ ਸਨ, ਸ਼ਬਦ ਤਾਂ ਬਾਬਾ ਜੀ ਵੀ ਪੜ੍ਹਦੇ ਸਨ ਬਾਣੀ, ਜਿਹੜੀ ਇੱਕ ਸਰੀਰ ਵਿੱਚ ਕਿਰਪਾ ਵਰਤੀ ਸੀ ਉਹ ਪੰਜਾਂ ਦੇ ਵਿੱਚ ਵਰਤ ਗਈ, ਤੇ ਉਸ ਪੰਜਾਂ ਨੂੰ ਕੇਵਲ ਸਮੇਂ ਚ ਨਹੀਂ ਬੰਨਿਆ, ਇੰਨਾ ਸਰਬ ਵਿਆਪਕ ਕਰ ਦਿੱਤਾ, ਅਨੰਦਪੁਰ ਅੰਮ੍ਰਿਤ ਛਕਾਇਆ ਤੇ ਅੰਮ੍ਰਿਤ ਸੰਚਾਰ ਇੱਥੇ ਗੁਰਦੁਆਰੇ ਵੀ ਹੋਣਾ। ਕਦੀ ਕੋਈ ਕਹਿੰਦਾ ਜੀ ਉੱਥੇ ਚਕਾਇਆ ਇੱਥੇ ਕਿਉਂ ਪੰਜ ਪਿਆਰੇ ਆ ਗਏ। ਇਹਨਾਂ ਸਰਬ ਵਿਆਪਕ ਬਖਸ਼ਿਸ਼ ਕੀਤੀ ਉੱਥੇ ਕਵੀ ਸੰਤੋਖ ਸਿੰਘ ਕਹਿੰਦੇ ਆ, ਮਹਾਰਾਜ ਕਹਿੰਦੇ ਆ ਭਾਈ ਸਿੱਖੋ ਮੈਂ ਤੁਹਾਨੂੰ ਅੱਜ ਗੁਰੂ ਖਾਲਸਾ ਬਣਾਉਣ ਲੱਗਾ ਵਾਂ। ਕੱਲਾ ਖਾਲਸਾ ਨੀ, ਅੱਜ ਕਈ ਵਾਰੀ ਅਸੀਂ ਕਈ ਮਹਾਂਪੁਰਖ ਬੋਲਦੇ ਆ ਜਦੋਂ ਕਥਾ ਕਰਦੇ ਸ਼ਬਦ ਵਰਦੇ ਆ ਗੁਰੂ ਖਾਲਸਾ ਜੀ, ਕੱਲਾ ਖਾਲਸਾ ਨੀ ਖਾਲਸੇ ਵਿੱਚ ਗੁਰੂ ਵੀ ਵਰਦਾ ਹੈ। ਉੱਥੇ ਕਵੀ ਸੰਤੋਖ ਸਿੰਘ ਲਿਖਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸਨ, ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਇਹ ਪਾਰਸ ਕਲਾ ਵਰਤੀ, ਇਹ ਪੰਜਾਂ ਚ ਗੁਰੂ ਗੋਬਿੰਦ ਸਿੰਘ ਦੀ ਉਹ ਰਹਿਮਤ ਵਰਤ ਗਈ ਕਿ ਜਿੱਥੇ ਵੀ ਪੰਜ ਵੇਖੋ ਇਹ ਪੰਜ ਪਿਆਰੇ ਇੱਕ ਥੋੜਾ ਨੇ, ਹਰ ਤਖ਼ਤ ਤੇ ਪੰਜ ਪਿਆਰੇ ਨੇ। ਹਾਲਾਂਕਿ ਹਜ਼ੂਰ ਸਾਹਿਬ ਦੇ ਜਿਹੜੇ ਪੰਜ ਪਿਆਰੇ ਨੇ, ਹਜ਼ੂਰ ਸਾਹਿਬ ਦੇ ਨੇੜੇ ਜਿੰਨੇ ਅੰਮ੍ਰਿਤ ਸੰਚਾਰ ਹੁੰਦੇ ਨੇ ਪੰਜ ਉਹੀ ਸ਼ਾਮਿਲ ਹੁੰਦੇ ਨੇ ਜਿਹੜੇ ਤਖ਼ਤ ਸਾਹਿਬ ਤੇ ਨੇ, ਤੇ ਕਈ ਵਾਰੀ ਇੱਕ ਦਿਨ ਵਿੱਚ ਪੰਜ ਪੰਜ ਵਾਰੀ ਅੰਮ੍ਰਿਤ ਸੰਚਾਰ ਕਰਨਾ ਪੈਂਦਾ। ਮੈਂ ਉਹਨਾਂ ਬੰਦਿਆਂ ਦੀ ਸਾਧਨਾ ਨਮਸਕਾਰ, ਪੰਜੇ ਵਾਰੀ ਉਹ ਪੰਜ ਪਿਆਰੇ ਲੱਗਦੇ ਆ। ਬੇਨਤੀ ਸੁਣੋ, ਹੁਣ ਉਹ ਪੰਜ ਪਿਆਰੇ ਵਾਲੀ ਜਿਹੜੀ ਅੱਜ ਬਖਸ਼ਿਸ਼ ਹੋ ਗਈ, ਪੰਜ ਪ੍ਰਧਾਨ ਪੰਜ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਫਿਰ ਉਹ ਬਖਸ਼ਿਸ਼ ਇੱਕੋ ਵੇਲੇ ਸਾਰੀਆਂ ਥਾਵਾਂ ਤੇ ਵਰਤ ਜਾਂਦੀ। ਤਾਂ ਮੈਂ ਸ਼ੁਰੂਆਤ ਕੀਤੀ, ਗੁਰੂ ਗ੍ਰੰਥ ਸਾਹਿਬ ਇੱਕ ਨੇ ਨਾ ਜੀ, 1430 ਅੰਗ ਆਪਾਂ ਕਹਿੰਦੇ ਹਾਂ, ਪਰ ਇਹ ਵੀ 1430 ਅੰਗ ਉਦੋਂ ਬਣਾਏ ਆ ਜਦੋਂ ਮਸ਼ੀਨੀ ਛਾਪਾ ਸੀ, ਹਸਤ ਲਿਖਤ ਬੀੜਾਂ ਦੇ ਅੰਗ ਇੱਕੋ ਨਹੀਂ, ਮਹਾਰਾਜ ਦੀ ਬਾਣੀ ਇੱਕੋ। ਇੱਕ ਗੁਰੂ ਗ੍ਰੰਥ ਸਾਹਿਬ ਗ੍ਰੰਥ ਇੱਕੋ ਵੇਲੇ ਪ੍ਰਕਾਸ਼ ਹੋ ਕੇ ਇੱਕੋ ਜੀ ਖੇਡ ਸਭ ਨੂੰ ਹੁਕਮ ਦੇ ਦਿੰਦੇ ਨੇ ਇੱਕੋ ਵੇਲੇ, ਤੇ ਪੰਜ ਪਿਆਰੇ ਹਜ਼ਾਰਾਂ ਦੀ ਗਿਣਤੀ ਚ। ਮੇਰੀ ਸ਼ਬਦ ਸੁਣਿਓ, ਆਹ ਪੰਜ ਪਿਆਰੇ ਅਮਰੀਕਾ ਚ ਅੰਮ੍ਰਿਤ ਛਕਾ ਰਹੇ ਆ, ਅੱਜ ਕੈਨੇਡਾ ਛਕਾ ਰਿਹਾ, ਮਲੇਸ਼ੀਆ ਛਕਾ ਰਿਹਾ, ਸਿੰਗਾਪੁਰ ਛਕਾ ਰਿਹਾ, ਇੰਡੀਆ ਚ ਪਤਾ ਨੀ ਕਿਹੜੀ ਕਿਹੜੀ ਥਾਵਾਂ ਤੇ ਪੰਜ ਵਰਦੇ ਪੈਣ। ਗੁਰਮੁਖੋ ਅੱਜ ਗੁਰੂ ਗੋਬਿੰਦ ਸਿੰਘ ਨੇ ਇੰਨੀ ਵਿਰਾਟਤਾ ਬਖਸ਼ੀ, ਕਹਿਣ ਲੱਗੇ ਧਰਤੀ ਦਾ ਕੋਈ ਵੀ ਖਿੱਤਾ ਹੋਵੇਗਾ ਜਿੱਥੇ ਪੰਜ ਇਕੱਠੇ ਹੋ ਜਾਣਗੇ ਉੱਥੇ ਮੈਂ ਵਿੱਚ ਵਰਤਿਆ ਕਰਾਂਗਾ। ਇਹ ਅੱਜ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ। ਹਜ਼ੂਰ ਨੇ ਕਿਹਾ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਸ਼ੰਕ ਨਾ ਕਰੀ ਜੈ ਸਾਵਧਾਨ ਹੋਏ ਦੀਜੈ ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੀਓ। ਹੁਣ ਇਹ ਉੱਠੇਗਾ ਜੀ ਗੁਰੂ ਅੰਗਦ ਦੇਵ ਨੂੰ ਕੀ ਕਰ ਦਿੱਤਾ। ਦੇਖੋ ਬਾਣੀ ਚ ਇਹ ਸਾਰੀਆਂ ਗੱਲਾਂ ਦੇ ਉੱਤਰ ਨੇ। ਮਹਾਰਾਜ ਨੇ ਅੰਮ੍ਰਿਤ ਛਕਿਆ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰਗੱਦੀ ਦਿੱਤੀ ਹੈ ਤੇ ਉਦੋਂ ਬਾਬਾ ਲਹਿਣਾ ਜੀ ਦੇ ਚਰਨਾਂ ਚ ਗੁਰੂ ਜੀ ਨੇ ਮੱਥਾ ਟੇਕਿਆ। ਆਪ ਰਾਮਕਲੀ ਕੀ ਵਾਰ ਪੜ ਦਿਓ, ਗੁਰ ਚੇਲੇ ਰਹਿ ਰਾਸ ਕੀ, ਗੁਰ ਚੇਲੇ ਰਹਿ ਰਾਸ ਕੀ, ਗੁਰੂ ਨਾਨਕ ਸਾਹਿਬ ਨੇ ਆਪਣੇ ਚੇਲੇ ਨੂੰ ਮੱਥਾ ਟੇਕ ਦਿੱਤਾ। ਨਾਨਕ ਸਲਾਮਤ ਥੀਵਦੈ, ਸਲਾਮਤ ਥੀਵਦੈ ਵਾਲੀ ਅੱਜ ਕਲਾ ਵਾਪਰੀ। ਗੁਰੂ ਨਾਨਕ ਸਾਹਿਬ ਹਯਾਤੀ ਵਿੱਚ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ, ਗੁਰੂ ਗੋਬਿੰਦ ਸਿੰਘ ਆਪਣੀ ਹਯਾਤੀ ਵਿੱਚ ਨੇ ਉਹਨਾਂ ਪੰਜਾਂ ਨੂੰ ਨਮਸਕਾਰ ਕਰ ਦਿੱਤੀ, ਅੱਜ ਤੋਂ ਬਾਅਦ ਗੁਰੂ ਤੁਹਾਡੇ ਚ ਵਰਤੇਗਾ। ਮਹਾਰਾਜ ਦੇ ਸ਼ਬਦ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੀਓ। ਕਾਲ ਹੂੰ ਕੇ ਕਾਲ ਅਸਕੇਤ ਹੈ ਅਕਾਲ ਪ੍ਰਭੂ ਧੀਰੇ ਕਿਰਪਾਲ ਯੂ ਹੁਕਮ ਹਮੈ ਦੀਨੀਓ। ਪੰਜਾਂ ਨੂੰ ਦਿੱਤੀ ਅੰਮ੍ਰਿਤ ਦੀ ਦਾਤ, ਜਦੋਂ ਪੰਜ ਪਿਆਰੇ ਐ ਬਾਣੇ ਬਾਣੀ ਚ ਦਗ ਦਗ ਕਰਦੇ ਚਿਹਰੇ ਬਾਹਰ ਆਏ, ਬਸ ਪੁੱਛੋ ਕੋਈ ਨਾ, ਉਹ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਪਿਆਰੇ ਉਹ ਤਾਂ ਸਭ ਮੁਕਤ ਹੋਏ ਹੋਣਗੇ। ਇਹ ਇਹ ਕੇਵਲ ਗੱਪ ਨਹੀਂ, ਪੰਜਾਂ ਤੇ ਬਖਸ਼ਿਸ਼ ਜਦੋਂ ਵਰਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਫਿਰ ਸੰਗਤ ਵਿੱਚ ਖਲੋ ਕੇ ਕਿਹਾ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸਹਾਤ ਨ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਿਓ ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ। ਮੇਰੇ ਘਰ ਦਾ ਤਨ ਮਨ ਧਨ ਸਿਰ ਸਭ ਕੁਝ ਅੱਜ ਗੁਰੂ ਤੇ ਸਿੱਖ ਦਾ ਨਾਤਾ ਉਹ ਬਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਂ ਚ ਵਰਤ ਗਏ। ਤੇ ਮੈਂ ਸਿਰਫ ਅੱਜ ਇੱਕੋ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੰਮ੍ਰਿਤ ਸੰਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਦੀ ਵਿਆਖਿਆ ਅਨੁਸਾਰ ਹੀ ਹੋਇਆ। ਜਿੱਥੇ ਇੱਕ ਸਰੀਰ ਅੱਗੇ ਕਿਰਪਾ ਵਰਤਾਉਂਦਾ ਸੀ ਉੱਥੇ ਪੰਜਾਂ ਨੇ ਵਰਤਾਈ। ਤੇ ਆਪ ਸਭ ਨੂੰ ਪਤਾ ਕਿ ਗੁਰਗੱਦੀ ਦੇਣ ਲੱਗਿਆਂ ਪ੍ਰੀਖਿਆ ਸਭ ਦੀ ਹੋਈ, ਇਸੇ ਤਰ੍ਹਾਂ ਪੰਜਾਂ ਨੇ ਵੀ ਆਪਣੇ ਸੀਸ ਭੇਟ ਕੀਤੇ ਸਮੂਹ ਸੰਗਤ ਦਾ, ਸਮੂਹ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਜੋ ਪੰਚ ਪ੍ਰਧਾਨੀ ਤੁਹਾਡੀ ਕਮੇਟੀ ਹੈ ਜੀ, ਸਭ ਦਾ ਧੰਨਵਾਦ। ਪਰਸੋਂ ਤੋਂ ਜਿਵੇਂ ਪ੍ਰੋਗਰਾਮ ਪ੍ਰਬੰਧਕ ਵੀਰਾਂ ਨੇ ਬਣਾਇਆ ਟਾਈਮ, ਇੱਕ ਹਫ਼ਤੇ ਵਾਸਤੇ ਆਪ ਜੀ ਦੇ ਦਰਸ਼ਨ ਕਰਨੇ ਨੇ। ਆਓ ਹੁਣ ਸਨਮਾਨਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਹਜ਼ੂਰੀ ਕੀਰਤਨੀ ਸ਼੍ਰੀ ਦਰਬਾਰ ਸਾਹਿਬ, ਮਾਲਕ ਦੀ ਕਿਰਪਾ ਹੈ, ਬਾਣੀ ਬਹੁਤ ਜ਼ਬਾਨੀ ਕੰਠਕ ਹੈ ਤੇ ਅੱਜ ਵੀ ਜਦੋਂ ਕੀਰਤਨ ਕਰਦੇ ਨੇ ਪ੍ਰਮਾਣਾ ਸੰਯੁਗਤ ਹਿਰਦਾ ਆਨੰਦ ਪੂਰਤ ਹੋ ਜਾਂਦਾ ਹੈ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ ਚਲਾਏ ਨਿਰਮਲ ਪੰਥ ਦੀ ਵਿਚਾਰਧਾਰਾ ਨੂੰ ਦ੍ਰਿੜ ਕਰਾਉਂਦਿਆਂ ਹੋਇਆਂ ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ।